ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ, ਧਰਤ ਸੁਹਾਵੀ ਸਫਲ ਥਾਨ, ਪੂਰਨ ਭਏ ਕਾਮ, ਭਉ ਨਾਠਾ ਭ੍ਰਮ ਮਿਟ ਗਿਆ, ਰਵਿਆ ਨਿਤ ਰਾਮ, ਧਰਤ ਸੁਹਾਵੀ ਸਫਲ ਥਾਨ, ਪੂਰਨ ਭਏ ਕਾਮ, ਭਉ ਨਾਠਾ ਭ੍ਰਮ ਮਿਟ ਗਿਆ, ਰਵਿਆ ਨਿਤ ਰਾਮ, ਸਾਧ ਜਨਾ ਕੈ ਸੰਗ ਬਸਤ, ਸੁਖ ਸਹਿਜ ਬਿਸਰਾਮ, ਸਾਈ ਘੜੀ ਸੁਲੱਖਣੀ, ਸਿਮਰਤ ਹਰ ਨਾਮ, ਰਹਾਉ ਪ੍ਰਗਟ ਭਏ ਸੰਸਾਰ ਮਹਿ, ਫਿਰ ਤੇ ਪਹਿਨਾਮ, ਨਾਨਕ ਤਿਸ ਸਰਨਾਗਤੀ, ਘਟ ਘਟ ਸਭ ਜਾਨ, ਪ੍ਰਗਟ ਭਏ ਸੰਸਾਰ ਮਹਿ, ਫਿਰ ਤੇ ਪਹਿਨਾਮ, ਨਾਨਕ ਤਿਸ ਸਰਨਾਗਤੀ, ਘਟ ਘਟ ਸਭ ਜਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਗਿਆਨ ਧਿਆਨ ਕਿਸ ਕਰਮ ਨ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਬੇਸਮਾਰ ਅਥਾਹ ਅਗੰਤ ਅਤੁੱਲ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤ੍ਰਾਸ ਮਿਟਾਏ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾ ਗਰੀਬ ਨਿਵਾਜ ਸਤਿਗੁਰੂ ਜੀ ਚੌਰ ਛੱਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਚ ਸਭਾਏ ਮਾਨ ਸਤਿਗੁਰੂ ਜੀ ਦੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ ਆਪ ਬਹੁਤ ਸ੍ਰੇਸ਼ਟ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗੁਰੂ ਰਾਮਦਾਸ ਸਤਿਗੁਰੂ ਜੀ ਦੇ ਪਾਵਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਦਰਸ਼ਨ ਦੀਦਾਰ ਕਰਨ ਦਾ ਇਸ਼ਨਾਨ ਪਾਨ ਕਰਨ ਦਾ ਸ੍ਰੇਸ਼ ਸਮਾਂ ਮਿਲਿਆ ਹੈ। ਕੀਰਤਨ ਸੁਣਨ ਦਾ ਇਹ ਸੰਯੋਗ ਪ੍ਰਾਪਤ ਹੋਇਆ ਹੈ। ਔਰ ਜੋ ਸਤਿਗੁਰੂ ਜੀ ਸਾਨੂੰ ਨਿਤਨੇਮ ਦੇ ਨਾਲ ਅੰਮ੍ਰਿਤ ਵੇਲੇ ਪਾਵਨ ਉਪਦੇਸ਼ ਆਪਣੀ ਮੁੱਖ ਵਾਕ ਤੋਂ ਬਖਸ਼ਿਸ਼ ਕਰਦੇ ਹਨ ਔਰ ਸੰਗਤਾਂ ਸਰਵਣ ਕਰਦੀਆਂ ਹਨ। ਉਸ ਪਾਵਨ ਉਪਦੇਸ਼ ਦੀ ਕਥਾ ਵਿਚਾਰ ਆਪ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਰਵਣ ਕਰਦੇ ਹੋ। ਸਵਾਉ ਕੁਛ ਸਮਾਂ ਪਿਆਰ ਸਹਿਤ ਆਪਾਂ ਗਰੀਬ ਨਿਵਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ। ਮਹਾਰਾਜ ਸਾਨੂੰ ਬਲ ਉੱਦਮ ਬਖਸ਼ਿਸ਼ ਕਰਨ, ਸਮਰੱਥਾ ਦੇਣ, ਤਾਂ ਕਿ ਉਸ ਮਾਲਕ ਦੀ ਕਥਾ ਵਿਚਾਰ ਕਹਿ ਸੁਣੀਏ। ਕਹਿਣ ਦਾ ਸੁਣਨ ਦਾ ਉਹ ਬਲ ਬਖਸ਼ਿਸ਼ ਕਰਨ, ਅਸੀਂ ਸਾਰੇ ਇੱਕ ਵਾਰ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਤਰਤ ਸੁਹਾਵੀ ਸਫਲ ਥਾਨ, ਪੂਰਨ ਭਈ ਕਾਮ।
ਸਤਿਗੁਰੂ ਗਰੀਬ ਨਿਵਾਜ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਦੇ ਬੋਹਿਥਾ ਜਿਨ੍ਹਾਂ ਨੇ ਸਾਡੇ 'ਤੇ ਮਹਾਨ ਪਰਉਪਕਾਰ ਕੀਤਾ ਹੈ। ਗਰੀਬ ਨਿਵਾਸ ਸਤਿਗੁਰੂ ਜੀ, ਸੋ ਜਿਨ੍ਹਾਂ ਦਾ ਅੱਜ ਪਾਵਨ ਸ਼ਬਦ ਅਸੀਂ ਸ਼ਰਵਣ ਕੀਤਾ ਹੈ ਬਿਲਾਵਲ ਰਾਗ ਅੰਦਰ, ਸਤਿਗੁਰੂ ਜੀ ਤੋਂ ਗਰੀਬ ਨਿਵਾਸ ਜੀ ਉਹਨਾਂ ਨੇ ਸਾਡੇ 'ਤੇ ਮਹਾਨ ਇਹ ਤਰਸ ਕੀਤਾ ਹੈ, ਧਰਤ ਸੁਹਾਵੀ ਸਫਲ ਥਾਨ, ਕਿਉਂਕਿ ਗਰੀਬ ਨਿਵਾਸ ਜੀ ਨੇ ਉਹ ਥਾਂ ਉਹ ਧਰਤੀ ਸੋਭਾ ਵਾਲੀ ਦਰਸਾਈ ਹੈ ਜਿੱਥੇ ਉਸ ਦਾ ਨਾਮ ਜਪਿਆ ਜਾਂਦਾ ਹੈ ਜਾਂ ਉਸ ਦੀ ਜਪਣ ਵਾਲੇ ਬੈਠਦੇ ਹਨ, ਔਰ ਉਸ ਤੋਂ ਬਿਨਾਂ ਉਸ ਮਾਲਕ ਨੇ ਕਿਸੇ ਵੀ ਥਾਂ ਨੂੰ ਸਫਲਾ ਨਹੀਂ ਦਰਸਾਇਆ ਹੈ। ਔਰ ਗਰੀਬ ਨਿਵਾਸ ਜੀ ਨੇ ਆਪਣੀ ਬਾਣੀ ਅੰਦਰ ਮਹਾਨ ਬਖਸ਼ਿਸ਼ ਕਰਦਿਆਂ ਧਰਤ ਸੁਹਾਵਲੀ ਆਕਾਸ ਸੁਹੰਦਰ ਜਪੰਦਿਆਂ ਹਰ ਨਾਉ ਅਤੇ ਮਾਲਕ ਕਹਿੰਦੇ ਉਹ ਧਰਤੀ ਸੁਹਾਵਲੀ ਸੋਭਾ ਵਾਲੀ ਹੈ, ਉਹ ਆਕਾਸ ਸੋਭਾ ਵਾਲਾ ਹੈ, ਸੋਹਣਾ ਹੈ, ਕਿਉਂਕਿ ਉਹਦੇ ਵਿੱਚ ਨਾਮ ਜਪਿਆ ਜਾ ਰਿਹਾ ਹੈ। ਕਿਉਂਕਿ ਆਕਾਸ ਕਿਉਂ ਸੋਹਣਾ ਹੈ ਅਤੇ ਨਾਲ ਮੇਰੇ ਗੁਰੂ ਜੀ ਇਹ ਵੀ ਸਾਨੂੰ ਸਮਝਾਉਂਦੇ ਹਨ, ਨਾਲ ਇਹ ਸਾਨੂੰ ਤਕੀਦ ਕਰਦੇ ਹਨ, ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਅਤੇ ਕਹਿੰਦੇ ਮੇਰੇ ਮੋਹਨ, ਹੇ ਮੇਰੇ ਪਿਆਰੇ, ਮੇਰੇ ਕੰਨਾਂ 'ਚ ਇਹੋ ਜਿਹੇ ਬੋਲ ਨਾ ਪਾਏ ਜਾਣ, ਕਿਉਂਕਿ ਉਸਨੇ ਧਰਤੀ ਨੂੰ ਵੀ ਮਾੜਾ ਬਣਾਉਣਾ ਹੈ, ਉਸਨੇ ਆਕਾਸ ਵਿੱਚ ਵੀ ਗੰਦ ਪਾਉਣਾ ਹੈ, ਕਿਉਂਕਿ ਉਹਨੇ ਵਾਈਬ੍ਰੇਸ਼ਨ ਨੂੰ ਮਾੜਾ ਬਣਾ ਦੇਣਾ ਹੈ। ਜਿਵੇਂ ਆਪਾਂ ਅੱਜ ਆਪ ਆਖਦੇ ਹਾਂ ਕਿ ਪ੍ਰਦੂਸ਼ਣ ਪੈਦਾ ਹੋਇਆ ਹੈ ਵਾਈਬ੍ਰੇਸ਼ਨ, ਜਾਂ ਆਪਾਂ ਨੇ ਕਿ ਜਿਹੜਾ ਆਲਾ ਦੁਆਲਾ ਹੈ ਉਹ ਗੰਧਲਾ ਹੋ ਰਿਹਾ ਹੈ, ਧੂੰਏ ਦਾ ਪ੍ਰਦੂਸ਼ਣ ਹੈ ਜਾਂ ਆਵਾਜ਼ ਦਾ ਪ੍ਰਦੂਸ਼ਣ ਹੈ। ਅਤੇ ਇੱਕ ਪ੍ਰਦੂਸ਼ਣ ਹੈ ਜਿਹੜਾ ਸਾਡਾ ਬੋਲ ਹੈ ਆਵਾਜ਼ ਦਾ, ਅਤੇ ਬੋਲਾਂ ਦਾ ਪ੍ਰਦੂਸ਼ਣ ਕੀ ਹੈ, ਜਿਹੜੇ ਭੈੜੇ ਬੋਲ ਹਨ। ਅਤੇ ਗਰੀਬ ਨਿਵਾਸ ਜੀ ਨੇ ਤਾਂ ਹੀ ਆਖਿਆ ਕਿ ਜਿਹੜੇ ਸਾਡੇ ਬੋਲੇ ਹੋਏ ਬੋਲ ਜਿਹੜੇ ਹਨ ਉਹ ਆਕਾਸ਼ ਪਕੜ ਲੈਂਦਾ ਹੈ, ਜਿਹੜੀ ਆਵਾਜ਼ ਆਕਾਸ਼ 'ਚ ਜਾਂਦੀ ਹੈ ਉਹ ਆਕਾਸ਼ ਨੂੰ ਗੰਧਲਾ ਬਣਾ ਦਿੰਦੀ ਹੈ। ਅਤੇ ਮਹਾਰਾਜ ਜੀ ਤਾਂ ਹੀ ਆਖਦੇ ਹਨ ਕਿ ਉਹ ਧਰਤੀ ਜਿਹੜੀ ਉਹ ਸਾਫ ਹੋ ਜਾਂਦੀ ਹੈ, ਉਹਦੀ ਵਾਈਬ੍ਰੇਸ਼ਨ ਵਧੀਆ ਬਣ ਜਾਂਦੀ ਹੈ ਜਿੱਥੇ ਮਾਲਕ ਦੇ ਗੁਣ ਗਾਏ ਜਾਣ। ਅਤੇ ਤਾਂ ਹੀ ਮਹਾਰਾਜ ਜੀ ਕਹਿੰਦੇ ਹਨ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਉਹ ਥਾਂ ਸੋਭਾ ਵਾਲਾ ਹੈ, ਉਹ ਸੋਹਣਾ ਹੋ ਜਾਂਦਾ ਹੈ। ਗੁਰਸਿੱਖੀ ਸੋ ਥਾਨ ਪਾਲਿਆ ਲੈ ਧੂੜ ਮੁਖ ਲਾਵਾ, ਔਰ ਉਹ ਥਾਂ ਸਿੱਖ ਭਾਲਦੇ ਹਨ, ਉਹ ਥਾਂ ਸੋਭਾ ਵਾਲਾ ਹੈ, ਪਰ ਜਿਹੜੇ ਥਾਂ 'ਤੇ ਉਹਦਾ ਮਾਲਕ ਦਾ ਨਾਮ ਨਾ ਜਪਿਆ ਜਾਏ। ਮਹਾਰਾਜ ਜੀ ਹੋਰ ਬਾਣੀ 'ਚ ਆਖਦੇ ਹਨ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਿਰ ਸੋਇਨ ਚੋਬਾਰੇ। ਕਹਿੰਦੇ ਉਹ ਥਾਂ 'ਤੇ ਜਿੱਥੇ ਨਾਮ ਜਪਿਆ ਜਾਂਦਾ ਹੈ, ਉਹ ਚਾਹੇ ਆਮ ਥਾਂ ਹੋਵੇ, ਭਾਵੇਂ ਉਹ ਅਸਥਿਰ ਹੁੰਦੇ ਜਿੱਥੇ ਘੋੜੇ ਘਾੜੇ ਬੰਨ੍ਹੇ ਜਾਣ, ਆਮ ਕੋਈ ਵਧੀਆ ਥਾਂ ਨਾ ਹੋਣ, ਕੋਈ ਆਮ ਸਧਾਰਨ ਜਿਹਾ ਥਾਂ ਹੋਵੇ। ਅਤੇ ਗੁਰੂ ਮਹਾਰਾਜ ਜੀ ਕਹਿੰਦੇ ਮੇਰੀ ਨਜ਼ਰ 'ਚੋਂ ਸੋਨੇ ਦੇ ਮਹਿਲ ਮਾੜੀਆਂ ਹਨ, ਉਹਨਾਂ ਕੋਈ ਸੋਨੇ ਦੇ ਮਹਿਲ ਮਾੜੀ ਨੂੰ ਵਧਿਆ ਨਹੀਂ ਆਖਿਆ। ਪਰ ਕਹਿਣ ਲੱਗੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜੀਓ। ਪਰ ਕਹਿੰਦੇ ਜਿੱਥੇ ਮੇਰੇ ਗੋਬਿੰਦ ਦਾ ਨਾਮ ਨਹੀਂ ਜਪਿਆ ਜਾਂਦਾ, ਅਸਲ 'ਚ ਉਹ ਉਜਾੜ ਬੀਜਾਬਾਨ ਹੈ, ਉਹ ਉਜਾੜ ਹੈ ਮੇਰੀ ਨਗਰ ਦੇ ਵਿੱਚ। ਉਹ ਚਾਹੇ ਵੱਸਦਾ ਰਸਦਾ ਸ਼ਹਿਰ ਕਿਉਂ ਨਾ ਹੋਵੇ। ਭਗਤ ਜੀ ਆਪਣੀ ਬਾਣੀ ਵਿੱਚ ਇੱਕ ਸ਼ਬਦ ਆਖਦੇ ਹਨ ਕਬੀਰ ਜੀ, ਉਹਨਾਂ ਨੂੰ ਕਿਸੇ ਉਹਨਾਂ ਦੇ ਸਾਥੀਆਂ ਨੇ ਆਖਿਆ, ਕਬੀਰ ਜੀ ਆਓ ਇੱਕ ਥਾਂ 'ਤੇ ਬੜਾ ਮੇਲਾ ਲੱਗਾ ਹੈ, ਜਿਵੇਂ ਅੱਜ ਕੱਲ੍ਹ ਕਹਿੰਦੇ ਫਲਾਣੀ ਥਾਂ ਇੱਕ ਸੱਭਿਆਚਾਰ ਮੇਲਾ ਹੈ। ਕਈ ਵਾਰ ਅੱਜ ਇੱਕ ਉਹਨੂੰ ਅਸੀਂ ਸੱਭਿਆਚਾਰ ਦਾ ਨਾਂ ਦੇ ਦਿੱਤਾ ਜਾਂਦਾ ਹੈ। ਉੱਥੇ ਇੱਕ ਅਸੀਂ ਗਾਉਣ ਵਜਾਉਣ ਵਾਲਾ ਕਰੋੜਾਂ ਰੁਪਈਆਂ 'ਚ ਬੁਲਾ ਲੈਂਦੇ ਹਨ, ਲੱਖਾਂ ਰੁਪਈਏ ਦਿੱਤੇ ਜਾਂਦੇ ਹਨ, ਢੋਲ ਵਜਾਏ ਜਾਂਦੇ ਹਨ, ਵੀ ਇਹ ਸੱਭਿਆਚਾਰ ਹੈ। ਜਦੋਂ ਕੋਈ ਸਾਡਾ ਕਲਚਰ ਨਹੀਂ ਹੈ, ਅਸੀਂ ਉਹਨੂੰ ਸਾਡੇ ਕਲਚਰ ਨਾਲ ਜੋੜਦੇ ਹਾਂ, ਪਰ ਉਹ ਸਾਡਾ ਨਹੀਂ ਹੈ। ਅਤੇ ਉਹਦੇ 'ਚ ਗਾਇਆ ਵਜਾਇਆ ਜਾਂਦਾ ਹੈ, ਨਚਾਇਆ ਜਾਂਦਾ ਹੈ, ਬੋਲ ਬੋਲੇ ਜਾਂਦੇ ਹਨ, ਉਸ ਤਮਾਸ਼ੇ ਹੁੰਦੇ ਹਨ। ਅਤੇ ਭਗਤ ਜੀ ਕਹਿਣ ਲੱਗੇ ਵੀ ਮੈਂ ਉੱਥੇ ਕੀ ਕਰਨੇ, ਕਹਿੰਦੇ ਆ ਜਾਓ ਆਪਾਂ ਘੁੰਮ ਘੰਮ ਕੇ ਵੇਖਦੇ ਹਾਂ। ਔਰ ਕਬੀਰ ਜੀ ਕਹਿੰਦੇ ਗਏ, ਕਹਿੰਦੇ ਮੈਂ ਉਹ ਸਾਰਾ ਮੇਲਾ ਘੁੰਮਿਆ ਦੇਖਿਆ। ਘੁੰਮਣ ਤੋਂ ਬਾਅਦ ਇੱਕ ਸਾਈਡ 'ਤੇ ਮੈਂ ਦੇਖਿਆ, ਕਹਿੰਦੇ ਇੱਕ ਰੱਬ ਦਾ ਪਿਆਰਾ ਮੈਨੂੰ ਇੱਕ ਮਿਲਿਆ ਸਾਰੇ ਮੇਲੇ ਵਿੱਚੋਂ ਕੋਈ ਲੱਭਣ। ਉਹਨਾਂ ਇੱਕ ਸਲੋਕ ਲਿਖਿਆ, ਕਬੀਰ ਜੈ ਜੈ ਹਉ ਫਿਰਿਓ ਕੌਤਕ ਉਠਾਓ ਉਠਾਏ, ਇੱਕ ਰਾਮ ਸੁਨੇਹੀ ਬਾਹਰਾ ਊਜਰ ਮੇਰਾ ਪਾਏ। ਉਹ ਕਹਿਣ ਲੱਗੇ ਜਿੱਥੇ ਵੀ ਮੈਂ ਫਿਰਿਆ ਹਰ ਥਾਂ 'ਤੇ ਤਮਾਸ਼ੇ ਸੀ, ਗਾਉਣ ਵਜਾਉਣ ਸੀ, ਨਾਚ ਟਾਪ ਸੀ। ਅਤੇ ਕਹਿਣ ਲੱਗੇ ਮੇਰੀ ਭਾਅ ਦਾ ਉੱਥੇ ਹੋਰ ਕੁਛ ਵੀ ਨਹੀਂ ਸੀ, ਇੱਕ ਰਾਮ ਸੁਨੇਹੀ ਬਾਹਰ, ਇੱਕ ਰੱਬ ਦੇ ਪਿਆਰੇ ਤੋਂ ਬਿਨਾਂ। ਕਹਿਣ ਲੱਗੇ ਮੇਰੇ ਭਾਅ ਦਾ ਉਹ ਉਜਾੜ ਹੀ ਸੀ ਸਾਰਾ ਕੁਝ ਜਿਹੜਾ ਸੀ, ਇੱਕ ਰਾਮ ਸੁਨੇਹੀ ਬਾਹਰ, ਦੁਨੀਆਂ ਦੇ ਭਾਅ ਦਾ ਉਹ ਮੇਲਾ ਹੋਏਗਾ, ਪਰ ਮੇਰੇ ਭਾਅ ਦਾ ਊਜਰ ਮੇਰੇ ਭਾਏ। ਸਿੱਖ ਦੀ ਨਜ਼ਰ 'ਚ ਸੰਗਤ ਇੱਕ ਆਨੰਦ ਹੈ, ਪਰ ਉਹਦੀ ਨਜ਼ਰ 'ਚ ਜੇ ਕੋਈ ਬੰਦਾ ਆਖੇ ਮੈਂ ਮੇਲਾ ਵੇਖ ਕੇ ਆਇਆ, ਫਿਰ ਉਹ ਸਿੱਖ ਨਹੀਂ ਹੋ ਸਕਦਾ ਹੈ, ਉਹ ਤਾਂ ਉਜਾੜ ਵੇਖ ਕੇ ਕਹਿੰਦਾ ਵੀ ਆਇਆ ਹੈ। ਅਤੇ ਜੇ ਵੀ ਉਹ ਤਾਂ ਦੁਬਦਾ ਵਾਲਾ ਹੋ ਸਕਦਾ ਆਖੇ ਵੀ ਮੈਂ ਮੇਲਾ ਵੇਖਿਆ, ਉਹ ਇਹ ਤਾਂ ਕਹਿੰਦਾ ਵੀ ਮੈਂ ਉਜਾੜ ਵੇਖੀ, ਮੈਂ ਵੇਖਿਆ ਕੁਛ ਨਹੀਂ। ਉਹ ਕਹਿੰਦੇ ਮੈਂ ਤਾਂ ਉਜਾੜ ਬੀਜਾਬਾਨ ਹੀ ਵੇਖਿਆ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਦੀ ਬਾਣੀ ਅਸੀਂ ਗਾਉਂਦੇ ਹਾਂ, ਗਰੀਬ ਨਿਵਾਸ ਸਤਿਗੁਰੂ ਜੀ, ਕਿਉਂਕਿ ਉਹਨਾਂ ਨੇ ਮਾਣ ਦਿੱਤਾ ਹੈ ਨਾਮ ਜਪਣ ਵਾਲਿਆਂ ਨੂੰ। ਦੀਨ ਦੁਨੀ ਦੇ ਮਾਲਕ ਤਰਨ ਤਾਰਨ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਤੁਰਦੇ ਹਨ, ਸਿੱਖਾਂ ਦੇ ਨਾਲ ਜਾਂਦੇ ਹਨ, ਔਰ ਬਾਬਾ ਬੁੱਢਾ ਸਾਹਿਬ ਜੈਸੀਆਂ ਹਸਤੀਆਂ, ਭਾਈ ਬਹਿਲੋ ਜੈਸੀਆਂ ਹਸਤੀਆਂ ਨਾਲ ਚੱਲਦੇ ਹਨ। ਕਹਿੰਦੇ ਅੱਜ ਗੋਇੰਦਵਾਲ ਸਾਹਿਬ ਨੂੰ ਜਾਣਾ ਹੈ, ਆਓ ਚੱਲੀਏ। ਸਾਡਾ ਇੱਕ ਪਿਆਰਾ ਗੁਰਸਿੱਖ ਯਾਦ ਕਰਦਾ ਹੈ ਅਤੇ ਤੁਰਨ ਦੇ ਨਾਲ ਤੁਰ ਕੇ ਜਾਣਾ ਪੈਂਦਾ ਸੀ, ਰਸਤੇ ਕੋਈ ਐਸੇ ਨਹੀਂ ਸਨ। ਚੱਲਦਿਆਂ ਚੱਲਦਿਆਂ ਖਾਨ ਰਜਾਦਾ ਪਿੰਡ, ਅੱਜ ਖਾਨ ਰਜਾਦਾ ਨਹੀਂ ਹੈ ਉੱਥੇ, ਅੱਜ ਛਾਪੜੀ ਸਾਹਿਬ ਪਿੰਡ ਹੈ, ਰਜਾਦਾ ਰਜੂਦਾ ਤਾਂ ਨਹੀਂ ਉੱਥੇ ਰਿਹਾ, ਖਾਨ ਰਜਾਦਾ ਤਾਂ ਨਹੀਂ ਹੈ, ਉਹ ਤਾਂ ਉੱਜੜ ਗਿਆ, ਥੇ ਰਹਿ ਗਿਆ, ਪਰ ਛਾਪੜੀ ਸਾਹਿਬ ਰਹਿ ਗਿਆ ਉਸ ਗੁਰਸਿੱਖ ਦੇ ਨਾਂ 'ਤੇ। ਫਤਿਹਾਬਾਦ ਦੇ ਨੇੜੇ ਨਗਰ ਹੈ। ਇੱਥੇ ਜਾ ਕੇ ਸ਼ਾਮ ਦਾ ਸਮਾਂ ਹੋਇਆ, ਮਹਾਰਾਜ ਜੀ ਕਹਿੰਦੇ ਨਗਰ ਦੇਖੋ ਕੋਈ ਘਰ, ਪਰ ਲੋਕ ਆਪਣੀਆਂ ਆਨੰਦ ਕੌਤਕ ਤਮਾਸ਼ਿਆਂ ਸਾਂ ਕਿਸੇ ਨੇ ਥਾਂ ਨਾ ਦਿੱਤਾ। ਇੱਕ ਸਿੱਖ ਹੈ ਭਾਈ ਹੇਮਾ, ਟੁੱਟੀ ਜੀ ਝੌਂਪੜੀ ਹੈ, ਪਰ ਉਹ ਬੰਦਗੀ 'ਚ ਜੁੜਿਆ ਹੋਇਆ, ਕਿਰਤ ਕਰਕੇ ਆਮ ਸਿੱਟੇ ਚੁੱਕ ਕੇ ਗੁਜ਼ਾਰਾ ਕਰਕੇ ਕਿਰਤ ਕਰਕੇ ਛਕਣ ਵਾਲਾ ਬੰਦਗੀ 'ਚ ਜੁੜਿਆ ਹੋਇਆ, ਚਾਰ ਪ੍ਰਸ਼ਾਦੇ ਉਹ ਤਿਆਰ ਕਰਦਾ ਹੈ, ਆਏ ਗਿਆਂ ਨੂੰ ਦੋ ਛਕਾਉਂਦਾ, ਦੋ ਆਪ ਛਕਦਾ, ਅਤੇ ਗਰੀਬ ਨਿਵਾਜ ਜੀ ਰਾਤ ਨੂੰ ਉਹਦੀ ਟੁੱਟੀ ਹੋਈ ਝੌਂਪੜੀ 'ਚ ਜਾ ਕੇ ਬੈਠ ਗਏ ਹੈ ਅਤੇ ਕਹਿੰਦੇ ਭਾਈ ਹੇਮਾ ਮੈਂ ਤੇਰੇ ਕੋਲ ਰਹਿਣਾ ਅੱਜ ਰਾਤ ਨੂੰ। ਕੋਈ ਹੋਰ ਅਮੀਰ ਜ਼ਿਆਦਾ ਹੁੰਦਾ ਕਹਿੰਦਾ ਵੀ ਮੈਂ ਇਸ ਗਰੀਬ ਕੋਲ ਕੀ ਲੈਣਾ, ਅੱਜ ਕੋਈ ਹੁੰਦਾ, ਕੋਈ ਧਨਾੜ ਹੁੰਦਾ, ਹੋਰ ਕੋਈ, ਅਤੇ ਉਹਨੂੰ ਚਾਅ ਚੜ੍ਹ ਗਿਆ, ਉਹ ਨਿਹਾਲ ਹੋ ਗਿਆ। ਇਹ ਹੈ ਸਿੱਖ ਅਤੇ ਗੁਰੂ ਦਾ ਪ੍ਰੇਮ ਹੈ। ਔਰ ਉਸਨੇ ਅੱਗੇ ਮਹਾਰਾਜ ਜੀ ਦੇ ਰੁੱਖੇ ਮਿੱਸੇ ਪ੍ਰਸ਼ਾਦੇ ਰੱਖੇ, ਮਹਾਰਾਜ ਨੇ ਪ੍ਰਸ਼ਾਦੇ ਛਕੇ। ਕਹਿੰਦਾ ਮਹਾਰਾਜ ਜੀ ਬੈਠੋ ਮੈਂ ਜਲ ਲਿਆਵਾਂ। ਕਹਿੰਦੇ ਭਾਈ ਹੇਮਾ ਜਲ ਦੂਰ ਹੋਏਗਾ? ਕਹਿੰਦੇ ਜੀ ਮੈਂ ਪਾਣੀ ਤਾਂ ਜ਼ਰੂਰ ਲਿਆਵਾਂਗਾ। ਕਹਿੰਦੇ ਵੀ ਇੱਥੋਂ ਹੀ ਪਾਣੀ ਲਿਆ, ਇੱਥੇ ਪਾਣੀ ਨਹੀਂ। ਕਹਿਣ ਲੱਗਾ ਇੱਥੋਂ ਤੂੰ ਮਿੱਟੀ ਪੁੱਟ, ਪਾਣੀ ਨਿਕਲ ਆਏਗਾ। ਇੱਕ ਢੇਮ ਉਹਨੇ ਇੱਕ ਮਿੱਟੀ ਦੀ ਥੋੜ੍ਹੀ ਕੁ ਤਾਂ ਪੁੱਟੀ, ਜਲ ਉੱਥੋਂ ਪ੍ਰਗਟ ਹੋਇਆ। ਉੱਥੇ ਅੱਠ ਨੁੱਕਰਾ ਇੱਕ ਸਰੋਵਰ ਬਣਿਆ, ਕਾਫ਼ੀ ਜਲ ਇਕੱਠਾ ਹੋ ਗਿਆ, ਅੱਜ ਉੱਥੇ ਸਰੋਵਰ ਹੈ। ਉਹਦੇ ਪਰਥਾਏ ਇੱਕ ਪੰਕਤੀ ਉਚਾਰੀ ਮਹਾਰਾਜ ਨੇ, ਬਿਸਤਾ ਟੂਪਟੀ ਝੂੰਪੜੀ ਚੀਰ ਸਭ ਸਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪ੍ਰਮਿੰਨਾ, ਮਿੱਤ ਨ ਇੱਠ ਨ ਰੂਪਹੀਣ ਕਿਸਾਦ ਨ ਛਿੰਨਾ। ਤੋ ਮਹਾਰਾਜ ਜੀ ਕਹਿੰਦੇ ਹਨ ਤੋ ਉਹਦੇ ਪਾਸ ਵੇਖੋ ਕੋਈ ਸੋਹਣਾ ਰੂਪ ਢੰਗ ਨਹੀਂ ਹੈ, ਕੋਈ ਬਸਤਰ ਨਹੀਂ, ਕੋਈ ਉਹਦਾ ਮਿੱਤਰ ਸੱਜਣ ਕੋਈ ਨਾ ਹੋਵੇ। ਰਾਜਾ ਸਗਲੀ ਸਿਸ਼ਟਕਾਰ ਨਾਮ ਮਨ ਭਿੰਨਾ, ਉਹ ਦੁਨੀਆਂ ਦਾ ਰਾਜਾ ਹੈ ਅਤੇ ਉਸ ਧਰਤੀ ਨੂੰ ਮਾਣ ਦਿੱਤਾ। ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨ, ਮਾਲਕ ਖੁਸ਼ ਹੋ ਜਾਂਦਾ ਹੈ। ਅਤੇ ਮਹਾਰਾਜ ਜੀ ਕਹਿੰਦੇ ਹਨ ਭਲਾ ਭਲੀ ਸੁਹਾਵੀ ਛਾਪੜੀ, ਜਾ ਮੈਂ ਗੁਣ ਗਾਏ, ਕਿਤ ਹੀ ਕਾਮ ਨਾ ਧੌਲ ਹਾਰ ਜਿਤ ਹਰ ਬਿਸਰਾਏ। ਕਹਿੰਦੇ ਛਾਪੜੀ ਸੋਹਣੀ ਹੈ ਭਾਈ ਹੇਮਾ, ਪਰ ਉਹ ਵੱਡੇ ਵੱਡੇ ਧੌਲਰ ਕਿਸੇ ਕੰਮ ਨਹੀਂ, ਜਿੱਥੇ ਰੱਬ ਦਾ ਨਾਮ ਨਹੀਂ ਜਪਿਆ ਜਾਂਦਾ, ਉਹ ਹਉਮੇ ਵਾਲੇ ਵੱਡੇ ਵੱਡੇ ਆਦਮੀ ਕਿਸੇ ਕੰਮ ਨਹੀਂ ਹੈਗੇ, ਪਰ ਇੱਕ ਗਰੀਬ ਜਿਹੜਾ ਹੈ ਰੱਬ ਦਾ ਨਾਮ ਜਪਣ ਵਾਲਾ ਉਹ ਵੱਡਾ ਹੈ, ਜਿਹੜਾ ਕਿਸੇ ਦਾ ਮਾਣ ਕਰਦਾ ਹੈ, ਜਿਹਦੇ 'ਚ ਹਉਮੈ ਨਹੀਂ ਹੈ। ਔਰ ਗਰੀਬ ਨਿਵਾਜ ਜੀ ਨੇ ਉਹਨੂੰ ਮਾਣ ਦਿੱਤਾ ਹੈ, ਗਲ ਨਾ ਲਾਇਆ ਹੈ, ਭਾਈ ਹੇਮਾ ਅਸਲ ਤੇਰਾ ਜੀਵਨ ਉੱਚਾ ਹੈ। ਮਹਾਰਾਜ ਜੀ ਕਹਿਣ ਲੱਗੇ ਅਸਲ ਤੂੰ ਗੁਣ ਗਾਉਣ ਵਾਲਾ ਹੈ। ਗਰੀਬ ਨਿਵਾਜ ਜੀ ਕਹਿੰਦੇ ਥਾਂ ਸੋਭਾ ਵਾਲਾ ਹੈ, ਅਤੇ ਮਹਾਰਾਜ ਜੀ ਕਹਿਣ ਲੱਗੇ ਧਰਤ ਸੁਹਾਵੜੀ ਆਕਾਸ਼ ਹੁੰਦਾ ਜਪਨਦਿਆਂ ਹਰ ਨਾਉ। ਕਹਿਣ ਲੱਗੇ ਆਕਾਸ਼ ਉਹਦਾ ਚਿਹਦਾ ਆਕਾਸ਼ ਸੁਭਾਵ ਹੈ, ਉਹ ਅਸਲ 'ਚ ਬੁੱਧੀ ਰੂਪੀ ਧਰਤੀ ਵੀ ਸੋਭਾ ਵਾਲੀ ਹੈ, ਉਹ ਤਨ ਰੂਪੀ ਧਰਤੀ ਵੀ ਸੋਭਾ ਵਾਲੀ ਹੈ, ਔਰ ਉਹ ਹਿਰਦਾ ਰੂਪੀ ਥਾਨ ਵੀ ਸੋਭਾ ਵਾਲਾ ਹੈ। ਉਹ ਜਿਹੜੇ ਤਨ ਦੇ ਜਿਹੜੇ ਇੰਦਰੀ ਸਾਡੇ ਹਨ, ਅੱਖਾਂ ਹਨ, ਕੰਨ ਹੈ, ਨੱਕ ਹੈ, ਸੋਭਾ ਵਾਲੇ ਬਣ ਜਾਂਦੇ ਹੈ, ਸਾਰੇ ਅੰਗ ਹੀ ਸੋਭਾ ਵਾਲੇ ਹੋ ਜਾਂਦੇ ਹਨ ਅਤੇ ਮਹਾਰਾਜ ਜੀ ਕਹਿਣ ਲੱਗੇ ਸੁਹਾਵਣੇ ਹੋ ਜਾਂਦੇ ਹਨ। ਵੇਖੋ ਅਤੇ ਉਹ ਭਗਤ ਜਨ ਵੀ ਸੋਭਾ ਵਾਲੇ ਹੋ ਜਾਂਦੇ ਹਨ, ਧਰਤ ਸੁਹਾਵੀ ਸਫਲ ਥਾਨ, ਉਹ ਜਿਹੜੇ ਭਗਤ ਹਨ ਉਹ ਵੀ ਸੋਭਾ ਵਾਲੇ ਹੋ ਜਾਂਦੇ ਹਨ। ਜਿੱਥੇ ਜਾਏ ਭਗਤ ਸੁਥਾਨ ਸੁਹਾਵਣਾ, ਸਗਲੇ ਹੋਏ ਸੁੱਖ ਹਰ ਨਾਮ ਧਿਆਵਣਾ। ਮਹਾਰਾਜ ਜੀ ਕਹਿੰਦੇ ਉਹ ਭਗਤ ਸੋਭਾ ਵਾਲੇ ਹੋ ਗਏ ਕਿਉਂਕਿ ਨਾਮ ਧਿਆਉਂਦੇ ਹਨ, ਉਹ ਰੱਬ ਦੀ ਬੰਦਗੀ ਕਰਦੇ ਹਨ। ਅਤੇ ਆਹ ਧਰਤੀ ਜਿਸ ਥਾਂ 'ਤੇ ਬੈਠੇ ਹੋ, ਧਰਤੀ ਵੀ ਸੋਭਾ ਵਾਲੀ ਹੋ ਗਈ, ਜਿੱਥੇ ਸਭੇ ਥਾਵ ਨਹੀਂ ਤੁਰ ਜਿਹਾ, ਵਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਇਹ ਵੀ ਤਾਂ ਸੋਭਾ ਵਾਲੀ ਹੈ। ਤਰਨ ਤਾਰਨ ਸਾਹਿਬ ਸੋਭਾ ਵਾਲੀ ਧਰਤੀ ਹੈ, ਉਹ ਥਾਂ ਇਹ ਸੋਭਾ ਵਾਲਾ ਹੋ ਗਿਆ ਜਿੱਥੇ ਮਾਲਕ ਨੇ ਚਰਨ ਪਾ ਦਿੱਤੇ। ਜਿਸ ਜਿਸ ਥਾਂ 'ਤੇ ਮਹਾਰਾਜ ਦੇ ਚਰਨ ਪਏ ਉਹ ਸੋਭਾ ਵਾਲੀਆਂ ਥਾਵਾਂ ਬਣ ਗਈਆਂ। ਅਤੇ ਮਹਾਰਾਜ ਜੀ ਕਹਿਣਗੇ ਪੂਰਨ ਪਏ ਕਾਮ, ਅਤੇ ਸਾਰੇ ਕੰਮ ਹੀ ਪੂਰੇ ਹੋ ਗਏ ਜਾਣ ਕੇ ਪੂਰਨ ਹੋਏ ਕਾਮ, ਕਲੀ ਕਾਲ ਮਾਂ ਵਿਖਿਆ ਮੈਂ ਲੱਜਾ ਰਾਖੀ ਰਾਮ। ਜਿੱਥੇ ਜਾ ਬੈਸਨ ਸਾਧ ਜਨ ਤੋ ਸਾਨ ਸੁਹੰਦਾ, ਉਹ ਸੇਵਨ ਸਮਰੱਥ ਆਪਣਾ ਬਿਨਸੇ ਸਭ ਮੰਦਾ। ਜਿੱਥੇ ਥਾਂ 'ਤੇ ਚਰਨ ਪੈ ਜਾਣ ਉਹ ਥਾਂ ਸੋਭਾ ਵਾਲਾ ਬਣ ਜਾਂਦਾ ਹੈ, ਉੱਥੇ ਮੰਦਾ ਮੰਦਾ ਸਾਰਾ ਨਾਸ ਹੋ ਜਾਂਦਾ ਹੈ। ਅਤੇ ਮਹਾਰਾਜ ਜੀ ਕਹਿੰਦੇ ਧਰਤੀ ਆਪੇ ਸੋਭਾ ਵਾਲੀ, ਜਿੱਥੇ ਉਹ ਪਾਵਨ ਜਿੱਥੇ ਚਰਨ ਪੈ ਜਾਣ ਗਰੀਬ ਨਿਵਾਜ ਜੀ ਦੇ, ਜਿੱਥੇ ਉਹਦੇ ਪਿਆਰਿਆਂ ਦੇ ਚਰਨ ਲੰਘ ਜਾਣ, ਉਹ ਥਾਂ ਜਿਹੜੀ ਵਾਈਬ੍ਰੇਸ਼ਨ ਹੀ ਐਸੀ ਬਣ ਜਾਂਦੀ ਹੈ, ਉਹ ਧਰਤੀ ਸੋਭਾ ਵਾਲੀ ਹੋ ਜਾਂਦੀ ਹੈ, ਉਹ ਸੁਹਾਵਣੀ ਹੋ ਜਾਂਦੀ ਹੈ। ਉਹ ਥਾਂ ਨੂੰ ਕਦੀ ਲੋਕ ਕਈ ਵਾਰ ਆਪਾਂ ਉਹ ਕਹਿੰਦੇ ਮੜੀਆਂ, ਉਹਨੂੰ ਕਈ ਮੜੀਆਂ ਆਖ ਦਿੰਦੇ ਹਨ। ਬਾਬਾ ਜੀਵਨ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ ਹੋਏ ਹਨ, ਜਿਨ੍ਹਾਂ ਨੂੰ ਕਈ ਵਾਰ ਕਈ ਹੋਰ ਸ਼ਬਦਾਂ ਨਾਲ ਵਰਤ ਲੈਂਦੇ ਹਨ। ਤਰਨ ਤਾਰਨ ਸਾਹਿਬ ਜਾਓ, ਉਹ ਡੇਰੇ ਦਾ ਨਾਂ ਮਾੜੀ ਸਾਹਿਬ ਬਣ ਗਿਆ, ਮੜੀਆਂ ਨੂੰ ਮਾੜੀ ਸਾਹਿਬ ਬਣ ਗਿਆ, ਸ਼ਬਦ ਹੀ ਮਾੜੀ ਸਾਹਿਬ ਹੋ ਗਿਆ। ਔਰ ਉਹ ਮਹਾਂਪੁਰਸ਼ ਸਾਰੀ ਸਾਰੀ ਰਾਤ ਖੂਹ ਦੀ ਮਨ 'ਤੇ ਬਹਿ ਕੇ ਸਿਮਨ ਕਰਦੇ ਰਹਿੰਦੇ ਸੀ। ਉਹਨਾਂ ਨੂੰ ਪੁੱਛਿਆ ਮਹਾਂਪੁਰਸ਼ੋ ਵੀ ਇਹ ਖੂਹ ਦੇ ਕੀ ਕਿਤੇ ਬਿਸਤਰੇ 'ਚ ਬਹਿ ਕੇ ਜਪਿਆ ਕਰੋ? ਕਹਿੰਦੇ ਵੀ ਇਹ ਸਰੀਰ ਇਹੋ ਜਿਹਾ ਨੀਂਦ ਆਉਣ ਲੱਗ ਪੈਂਦੀ ਹੈ। ਕਹਿੰਦੇ ਫੇਰ ਕੀ ਹੁੰਦਾ? ਕਹਿੰਦੇ ਨੀਂਦ ਆਊ ਤਾਂ ਖੂਹ 'ਚ ਡਿੱਗ ਪਊਗਾ, ਆਪੇ ਫੇਰ ਜਪਣ ਲੱਗ ਪਊਗਾ। ਕਹਿਣਗੇ ਸਰੀਰ ਮਿਲਿਆ, ਇਹ ਸਵਾਸ ਮਿਲਿਆ, ਇਹਨੂੰ ਜ਼ਿੰਦਗੀ 'ਚ ਕੀਮਤੀ ਸਵਾਸ ਹੈ, ਜਾਂ ਹੀ ਨਹੀਂ ਗਵਾਉਣੇ ਚਾਹੀਦੇ, ਇਹ ਜਪ ਕੇ ਹੀ ਸਫਲੇ ਕਰਨੇ ਚਾਹੀਦੇ, ਕੀ ਪਤਾ ਕਦੋਂ ਸਵਾਸ ਨਿਕਲ ਜਾਣ। ਅਤੇ ਕਹਿਣ ਲੱਗੇ ਉਹ ਕਈ ਵਾਰ ਡਿੱਗ ਪੈਂਦੇ ਸੀ, ਫੇਰ ਉੱਠ ਕੇ ਜਪਣ ਲੱਗ ਪੈਣਾ। ਔਰ ਬਾਬਾ ਨਾਨਕ ਸਿੰਘ 12 ਸਾਲ ਕਿਸੇ ਕਹਿੰਦੇ ਕਿ ਇੱਕ ਦਰਖਤ 'ਤੇ ਪਿੱਪਲ ਦਾ ਦਰਖਤ ਸੀ ਅਤੇ ਉਹਦੇ ਉੱਤੇ ਬੈਠ ਕੇ ਅਤੇ ਥੱਲੇ ਪਾਣੀ ਸੀ, ਉੱਤੇ ਬਹਿ ਜਾਣਾ ਅਤੇ ਉੱਤੇ ਬਹਿ ਕੇ ਉਹਦੇ ਦਰਖਤ ਦੇ ਟਾਹਣੇ 'ਤੇ ਜਪਦੇ ਰਹੇ ਤਾਂ ਕਿ ਨੀਂਦ ਆ, ਥੱਲੇ ਡਿੱਗ ਪਾਂਗੇ, ਫੇਰ ਬਹਿ ਜਾਣਾ, ਫੇਰ ਜਪੀ ਜਾਣਾ। ਇਹਦਾ ਇਹ ਭਾਵ ਨਹੀਂ ਕੋਈ ਪਖੰਡ ਹੈ ਜਾਂ ਐਸਾ ਹੈ। ਔਰ ਜਿਨ੍ਹਾਂ ਨੂੰ ਪਤਾ ਲੱਗ ਜਾਵੇ ਵੀ ਇਹਦੀ ਕੀਮਤ ਕੀ ਹੈ, ਉਹ ਫਿਰ ਜਪਦੇ ਹੈ, ਅਤੇ ਜਿਨ੍ਹਾਂ ਨੂੰ ਇਹਦੀ ਕਦਰ ਨਹੀਂ ਹੈ ਉਹ ਫਿਰ ਉਹ ਇਹਦੇ ਉਲਟ ਵੀ ਹੋ ਤੁਰਦੇ ਬਾਣੀ ਦੇ, ਵੀ ਇਹ ਜੀ ਪਖੰਡ ਹੈ, ਇਹ ਬਾਣੀ ਐਸੀ ਨਹੀਂ, ਇਹ ਬਾਣੀ ਗੁਰੂ ਦੀ ਨਹੀਂ, ਵੀ ਫਲਾਣਾ ਨਹੀਂ ਹੈ। ਐਸੇ ਵੀ ਹੈਗੇ ਹੈ, ਕਈ ਕਾਂਘਿਆਰੀਆਂ ਜਿਵੇਂ ਕਣਕ ਨੂੰ ਲੱਗ ਜਾਂਦੀ ਹੈ ਨਾ, ਉਹ ਸਾਡੇ 'ਚ ਵੀ ਕਾਂਘਿਆਰੀ ਵੀ ਪੈਦਾ ਹੋ ਗਈ ਹੈ। ਅਤੇ ਫਿਰ ਜੱਟ ਕੀ ਕਰਦਾ ਹੈ ਜ਼ਿਮੀਂਦਾਰ, ਉਹ ਕਹਿੰਦਾ ਇਹਨੂੰ ਕਾਂਘਿਆਰੀ ਐਸੀ ਤਾਂ ਨੱਪੋ, ਫਿਰ ਬਾਅਦ 'ਚ ਦੂਜਿਆਂ ਨੂੰ ਖਰਾਬ ਨਾ ਕਰੇ। ਇਹੋ ਜਿਹੇ ਵੀ ਪੈਦਾ ਹੋ ਜਾਂਦੇ, ਪਰ ਸਿਮਨ ਵਾਲੀਆਂ ਰੂਹਾਂ ਪੈਦਾ ਹੋ ਜਾਂਦੀਆਂ, ਉਹਨਾਂ ਦੀ ਬੁੱਧੀ ਰੂਪੀ ਧਰਤੀ ਸੋਭਾ ਵਾਲੀ ਹੋ ਜਾਂਦੀ ਹੈ, ਉਹਨਾਂ ਦਾ ਹਿਰਦਾ ਸੋਭਾ ਵਾਲਾ ਹੋ ਜਾਂਦਾ ਹੈ, ਉਹਨਾਂ ਦੇ ਕੰਮ ਸਫਲੇ ਹੋ ਜਾਂਦੇ ਹੈ, ਉਹ ਹੋਰਨਾਂ ਦਾ ਮਾਰਗ ਦਰਸ਼ਨ ਬਣਦੇ ਹਨ।
ਪਉ ਨਾਠ ਭ੍ਰਮ ਮਿਟ ਗਇਆ, ਰਵਿਆ ਨਿਤ ਰਾਮ।
ਔਰ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਆ, ਕਹਿੰਦੇ ਜਿਹੜੇ ਨਿਤ ਨਾਮ ਜਪਦੇ ਹਨ, ਨਿਤ ਜਪੀਏ ਨਾ ਸਾਸ ਗਰਾਸ ਨਾਉ ਪਰਵਤ ਗਾਰਦ। ਉਹ ਕਹਿੰਦੇ ਨਾਮ ਜਪਿਆ ਕਰੋ। ਕਹਿੰਦੇ ਉਹਨਾਂ ਗੁਰਮੁਖਾਂ ਵਰਗਾ ਜੀਵਨ ਕਦੋਂ ਬਣੇਗਾ? ਅਸੀਂ ਕਈ ਵਾਰ ਆਉਂਦੇ ਵੀ ਉਹਨਾਂ ਵਰਗਾ ਜੀਵਨ ਮਿਲੇ, ਉਹਨਾਂ ਵਰਗਾ ਪੈਰਾਤ ਰਹਿਤ ਜੀਵਨ ਮਿਲੇ, ਉਹਨਾਂ ਵਰਗੀ ਨਿਰਭੈਤਾ ਜੀਵਨ ਮਿਲੇ, ਉਹਨਾਂ ਵਰਗਾ ਈਰਖਾ ਰਹਿਤ ਜੀਵਨ ਮਿਲੇ, ਉੱਚਾ ਜੀਵਨ ਮਿਲੇ। ਅਤੇ ਮਹਾਰਾਜ ਜੀ ਕਹਿੰਦੇ ਰਵਿਆ ਨਿਤ ਨਾਮ। ਕਹਿਣ ਲੱਗੇ ਜਦੋਂ ਨਿਤ ਨਾਮ ਜਪਾਂਗੇ ਨਾ, ਨਿਤ ਬਾਣੀ ਪੜ੍ਹਾਂਗੇ, ਭਉ ਨੱਠ। ਕਹਿਣ ਲੱਗੇ ਫਿਰ ਡਰ ਹੈ ਨਾ, ਨੱਠ ਜਾਏਗਾ। ਅਤੇ ਡਰ ਉਦੋਂ ਤੱਕ ਆ ਜਦੋਂ ਤੱਕ ਅੰਦਰ ਨਾਮ ਨਹੀਂ ਹੈ। ਭਉ ਨੱਠ, ਭਰਮ ਮਿਟ ਗਿਆ। ਇੱਕ ਭਰਮ ਹੁੰਦਾ ਹੈ ਭਰਮ, ਇੱਕ ਦੁਬਧਾ ਜੀ ਬਣੀ ਰਹਿਣੀ ਭਰਮ, ਇੱਕ ਕਦਮ ਅੱਗੇ ਇੱਕ ਕਦਮ ਪਿੱਛੇ, ਇੱਕ ਅੱਗੇ ਇੱਕ ਪਿੱਛੇ ਡਰ ਜਿਹਾ ਬਣਿਆ ਰਹਿਣਾ ਵੀ ਪਤਾ ਨਹੀਂ ਆਹ ਨਾ ਹੋ ਜੇ ਆਹ ਨਾ ਹੋ ਜੇ। ਤੋ ਮਹਾਰਾਜ ਜੀ ਕਹਿਣਗੇ ਭਰਮ ਹੁੰਦਾ ਹੈ ਵੀ ਆਹ ਨਾ ਹੋ ਜੇ ਆਹ ਨਾ ਹੋ ਜੇ, ਕੋਈ ਮਾਰ ਨਾ ਦੇਵੇ ਰੱਖ ਨਾ ਲਵੇ, ਮਾਰ ਨਾ ਦੇਵੇ ਰੱਖ ਨਾ, ਐਂ ਨਾ ਹੋਵੇ ਐਂ ਨਾ ਹੋਵੇ, ਬੰਦੇ ਨੇ ਦੇਣਾ, ਆਦਮੀ ਨੇ ਦੇਣਾ, ਰੱਬ ਨੇ ਦੇਣਾ, ਬੰਦੇ ਨੇ ਦੇਣਾ। ਇਹ ਇੱਕ ਭਰਮ ਹੈ ਵੀ ਸ਼ਾਇਦ ਪਰਮਾਤਮਾ ਦੇ ਰਿਹਾ ਕਿ ਬੰਦਾ ਮੈਨੂੰ ਰੱਖ ਰਿਹਾ, ਆਦਮੀ ਦੇ ਰਿਹਾ। ਇਹ ਇਨਸਾਨ ਜਾਂ ਆਦਮੀ, ਇਹ ਜਿਹੜੇ ਇੱਕ ਭਰਮ ਹੈ ਨਾ, ਮਹਾਰਾਜ ਜੀ ਕਹਿੰਦੇ ਜਿਹੜੀ ਦੁਬਧਾ ਹੈ ਨਾ, ਦੁਬਧਾ ਬੌਰੀ ਮਨ ਬੌਰ ਆਇਆ, ਇਹ ਜਿਹੜਾ ਭਰਮ ਸੀ ਨਾ, ਜਿਹੜੀ ਗਿਣਤੀ ਮਿਣਤੀ ਜੀ ਸੀ ਨਾ, ਇਹ ਗਿਣਤੀ ਮਿਣਤੀ ਮਿਟ ਜਾਂਦੀ ਹੈ। ਫਿਰ ਉਹ ਫਿਰ ਇੱਕ ਮਗਰ ਤੁਰ ਪੈਂਦਾ ਹੈ। ਵੇਖੋ ਜਦੋਂ ਗਿਣਤੀਆਂ ਮਿਣਤੀਆਂ ਸਿੱਖ 'ਚ ਨਹੀਂ ਰਹਿ ਜਾਂਦੀਆਂ, ਉਹ ਫਿਰ ਗੁਰੂ ਮਗਰ ਤੁਰਦਾ ਹੈ ਵੀ ਮਾਲਕ ਮੈਂ ਭਰਮ ਮੇਟ ਕੇ ਤੇਰੇ ਰਸਤੇ ਤੁਰ ਪਿਆ ਹਾਂ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਉਹ ਕਹਿੰਦੇ ਮਹਾਰਾਜ ਮੈਂ ਤਾਂ ਤੇਰੇ ਦਰ 'ਤੇ ਤੁਰ ਪਿਆ, ਹੁਣ ਤੇਰੀ ਡਿਊਟੀ ਹੈ, ਤੇਰਾ ਫਰਜ਼ ਰਹਿ ਗਿਆ ਕਿ ਮੈਂ ਤੇਰੇ ਦਰ 'ਤੇ ਤੁਰ ਪਿਆ, ਹੁਣ ਅੱਗੇ ਤੇਰਾ ਫਰਜ਼ ਹੈ। ਇਹ ਤੇਰਨੂੰ ਤੇਰੀ ਪੈ ਜਾਏ, ਤੇਰਾ ਫਰਜ਼ ਰਹਿ ਗਿਆ ਵੀ ਤੂੰ ਕੀ ਕਰਨਾ। ਉਹ ਕਹਿੰਦੇ ਪਿਆਰਿਆ ਹੁਣ ਤੂੰ ਮੈਨੂੰ ਦੇ ਦਿੱਤਾ ਸਿਰ, ਹੁਣ ਮੈਂ ਕੀ ਕਰਨਾ ਮੈਂ ਜਾਣਾਂਗਾ ਵੀ ਤੂੰ ਮੈਨੂੰ ਸਿਰ ਦੇ ਹੁਣ, ਔਰ ਮੇਰੇ ਦਰ 'ਤੇ ਢਹਿ ਪੈ, ਔਰ ਮੇਲ ਲੈ ਉਹ ਦਿਆਲ ਢਹਿ ਪੇ ਦੁਆਰਿਆ, ਰੱਖ ਲੇ ਉਹ ਦੀਨ ਦਿਆਲ ਭਰਮ ਬੁਹਾਰਿਆ। ਅਤੇ ਜਦੋਂ ਵੀ ਉਹਦੇ ਦਰ 'ਤੇ ਕੋਈ ਢਹਿ ਪੈਂਦਾ ਹੈ ਅਤੇ ਫਿਰ ਉਹ ਇੱਦਾਂ ਦਾ ਤਾਂ ਨਹੀਂ ਰੱਖੇਗਾ, ਫਿਰ ਤਾਂ ਭਰਮ ਹੀ ਹੈ ਨਾ। ਜੇ ਕੋਈ ਫਿਰ ਸਿਰ ਰੱਖ ਕੇ ਡਰੇ ਭੈ ਰੱਖੇ, ਫਿਰ ਉਹ ਅਤੇ ਆਖਰ ਅੰਤ ਇਹੋ ਹੀ ਆ ਵੀ ਸਿਰ ਕੋਈ ਲਾ ਲਏਗਾ, ਉਦੋਂ ਬਾਅਦ ਕੀ ਹੋਏਗਾ। ਹੁਣ ਅਸੀਂ ਇਤਿਹਾਸ ਵਸਦੇ ਹਾਂ, ਭੰਗਾਣੀ ਸਾਹਿਬ ਦਾ ਇੱਕ ਜੰਗ ਹੁੰਦਾ ਹੈ, ਪਹਿਲਾ ਜੰਗ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ, ਔਰ ਜੇ ਉਸ ਨੂੰ ਵਾਚੀਏ, ਔਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਜੰਗ ਵੀ ਕਿਹਦੇ ਨਾਲ ਹੈ, ਜਰਵਾਣਿਆਂ ਨਾਲ। ਔਰ ਜਿਨ੍ਹਾਂ ਨੇ ਵੱਡੇ ਵੱਡੇ ਜਿਹੜੇ ਉਹਨਾਂ ਤੋਂ ਕੰਬਦੇ ਹਨ ਜੰਗ ਕਰਨ ਤੋਂ, 700-800 ਸਾਲ ਜਿਨ੍ਹਾਂ ਅੱਗੇ ਕੋਈ ਜੰਗ ਕੀ ਕਰਨਾ ਵੀ ਲੋਕ ਡਰਦੇ, ਨਾਂ ਸੁਣ ਕੇ ਡਰਦੇ ਦੌੜ ਜਾਂਦੇ ਸੀ, ਔਰ ਉਹਨਾਂ ਨੂੰ ਲਲਕਾਰਿਆ ਮਹਾਰਾਜ ਜੀ ਨੇ। ਔਰ ਜਿਹੜੇ ਲੋਕ ਨਾ ਜੰਗ ਦਾ ਲੈ ਕੇ ਕੰਬਦੇ ਸੀ, ਮਹਾਰਾਜ ਨੇ ਆਖਿਆ ਆਓ ਮੇਰੇ ਨਾਲ, ਤੁਹਾਡੀ ਕਿਸਮਤ ਬਦਲੀ। ਕਹਿੰਦੇ ਜੀ ਸਾਡੀ ਕਿਸਮਤ ਲਿਖੀ ਹੈ ਗੁਲਾਮੀ, ਜਿਹੜੇ ਅੱਜ ਸਾਨੂੰ ਲਲਕਾਰਦੇ ਹੈ ਨਾ ਵੀ ਤੁਹਾਨੂੰ ਰਹਿਣ ਨਹੀਂ ਦੇਣਾ, ਉਹ ਕਹਿੰਦੇ ਸਾਡੀ ਕਿਸਮਤ 'ਚ ਗੁਲਾਮੀ ਲਿਖੀ ਹੈ। ਉਹ ਕਹਿੰਦੇ ਨਹੀਂ, ਤੁਹਾਡੀ ਕਿਸਮਤ 'ਚ ਗੁਲਾਮੀ ਨਹੀਂ, ਮੈਂ ਤੁਹਾਡੀ ਕਿਸਮਤ ਬਦਲ ਦਿਆਂਗਾ। ਤੂੰ ਕਹਿਣ ਲੱਗੇ ਅਸੀਂ ਤਾਂ ਨੰਗੀ ਕਰਦ ਕਦੀ ਨਹੀਂ ਸੀ ਪਕੜੀ, ਚਿੜੀ ਉੱਡੇ ਤਾਂ ਅਸੀਂ ਸਾਡਾ ਦਿਲ ਦਾ ਖੜ ਫੜ ਕੰਬਦਾ ਹੈ। ਕਹਿੰਦੇ ਨਹੀਂ, ਮੈਂ ਤੁਹਾਨੂੰ ਤਲਵਾਰ ਫੜਾਵਾਂਗਾ, ਤੁਹਾਡੇ ਅੱਜ ਢਾਲ ਫੜਵਾ ਰਿਹਾ ਗਾ, ਮੈਂ ਤੁਹਾਨੂੰ ਚਿੜੀਆਂ ਤੋਂ ਬਾਜ਼ ਤੜਵਾ ਰਿਹਾ ਗਾ। ਔਰ ਮਹਾਰਾਜ ਜੀ ਨੇ ਭਗਾਣੀ ਦਾ ਇੱਕ ਜੰਗ ਹੈ, ਉਹਦੇ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 400 ਪਠਾਨ ਭਰਤੀ ਕੀਤਾ ਹੈ, ਹਿਆਤ ਖਾਂ ਉਹਦੇ ਵਿੱਚ, ਕਾਲੇ ਖਾਂ ਹੈ, ਇਹ 4-5 ਪਠਾਨ ਸਨ। 4 ਪਠਾਨ ਸੀ, ਇੱਕ ਕਾਲੇ ਖਾਂ ਵਿੱਚੋਂ ਬਚਿਆ, 3 ਉਹਦੇ 'ਚ ਮਹਾਰਾਜ ਦੇ ਨਿਮਕ ਹਰਾਮੀ ਬਣੇ। ਔਰ ਉਹਦੇ 'ਚ ਇਹ ਬੁੱਧੂ ਸ਼ਾਹ ਨੇ, ਇਹ ਪੀਰ ਹੈ ਸਡੌਰੇ ਦਾ, ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਸੇ ਪਠਾਨ ਰਖਾਉਂਦਾ ਹੈ। ਔਰੰਗਜ਼ੇਬ ਨੇ ਇਹਨਾਂ ਨੂੰ ਕੱਢ ਦਿੱਤਾ, ਔਰ ਕੋਈ ਥਾਂ ਉਹਨੂੰ ਰੱਖਣ ਲਈ ਰਾਜ਼ੀ ਨਹੀਂ। ਔਰ ਪਹਾੜੀਆਂ ਨੇ ਮਹਾਰਾਜ ਦੇ ਅਕਾਰ ਨੂੰ ਹਮਲਾ ਕੀਤਾ, ਭੀਮ ਚੰਦ ਵਰਗੀਆਂ ਨੇ, ਔਰ ਫਤਿਹ ਸ਼ਾਹ ਕੋਪਾ ਤਪ ਰਾਜਾ ਲੋਪਰਾ ਹਮਸੋਂ ਬਿਨ ਕਾਜਾ, ਮਹਾਰਾਜ ਜੀ ਨੇ ਬਚਿੱਤਰ ਨਾਟਕ 'ਚ ਵਰਣਨ ਕੀਤਾ ਵੀ ਸਾਡੇ ਨਾਲ ਬਿਨਾਂ ਕਾਰਨ ਜੰਗ ਹੋਇਆ। ਤੋ ਜੰਗ ਕਿਉਂ ਹੋਇਆ? ਵੀ ਇੱਕ ਆਮ ਫਕੀਰ ਨਾਲ ਇਹ ਕੌਣ ਹੈ ਸਾਡੇ ਅੱਗੇ ਆਪਣ ਵਾਲਾ? ਇੱਕ ਰਾਜੇ ਦਾ ਕੰਮ ਆ ਵੀ ਹੰਕਾਰ ਕਰਨਾ, ਵੀ ਇਹ 4 ਕੁ ਬੰਦੇ ਕੌਣ ਆ ਸਾਡੇ ਨਾਲ ਜੰਗ ਕਰਨ ਵਾਲੇ? ਇੱਕ ਹੰਕਾਰ ਹੈ। ਔਰ ਮਹਾਰਾਜ ਨੇ ਆਖਿਆ ਵੀ ਅਸੀਂ ਇੱਕ ਧਰਤੀ 'ਤੇ ਬੈਠੇ ਹਾਂ, ਰੱਬ ਦਾ ਨਾਮ ਜਪਣ ਵਾਲੇ, ਸਾਡੇ ਨਾਲ ਕਿਉਂ ਇਸ ਤਰ੍ਹਾਂ ਕਰਦੇ? ਜੇ ਆਓ ਫਿਰ ਅਸੀਂ ਹੁਣ ਜਵਾਬ ਦੇਵਾਂਗੇ। ਔਰ ਮਹਾਰਾਜ ਨੇ ਭੰਗਾਣੀ ਦਾ ਥਾਂ ਚੁਣਿਆ, ਮੌਕੇ 'ਤੇ ਪਠਾਨ ਜਿਹੜੇ ਸੀ ਜਵਾਬ ਦੇ ਗਏ। ਔਰ ਉਸ ਵੇਲੇ ਮਹਾਰਾਜ ਇੱਕ ਮਿੱਠਾ ਜਿਹਾ ਇਨਾਮਾ ਦਿੱਤਾ ਬੁੱਧੂ ਸ਼ਾਹ ਨੂੰ, ਵੇਖੋ ਜਿਹੜਾ ਰੱਬ ਨਾਲ ਜੁੜਿਆ ਹੋਇਆ ਹੈ, ਰੱਬ ਦਾ ਨਾਮ ਜਪਣਾ, ਉਹ ਡਰਦਾ ਨਹੀਂ ਕਿਸੇ ਕੋਲੋਂ, ਉਹ ਨਾਮ ਜਪਣ ਵਾਲਾ ਹੈ। ਉਹਨੂੰ ਇਨਾਮਾ ਦਿੱਤਾ, ਆਖਿਆ ਬੁੱਧੂ ਸ਼ਾਹ ਤੇਰੇ ਰੱਖੇ ਹੋਏ ਪਠਾਨ ਸਾਡੇ ਤੋਂ ਭੱਜ ਗਏ ਹੈ, ਮੌਕੇ 'ਤੇ ਜਵਾਬ ਦੇ ਗਏ ਹੈ, ਦੱਸ ਹੁਣ ਕੀ ਕੀਤਾ ਜਾਏ? ਕਹਿੰਦਾ ਮਹਾਰਾਜ ਫਿਰ ਕੀ ਹੋ ਗਿਆ, ਮੈਂ ਜੋ ਹਾਜ਼ਰ ਹਾਂ, ਕੋਈ ਨਹੀਂ ਚਲੇ ਗਏ, ਔਰ ਮੇਰੇ 4 ਪੁੱਤਰ ਹਾਜ਼ਰ ਹੈ, 700 ਮਰੀਦ ਮੇਰੇ ਕੋਲ ਹੈ, 4 ਪੁੱਤਰ ਲੈ ਕੇ ਉਹ ਜੰਗ 'ਚ ਹਾਜ਼ਰ ਹੁੰਦਾ। ਉਹ ਗੁਰੂ ਕੋਲ ਨਹੀਂ ਆਇਆ, ਉਹਨੇ ਪਿੱਛੇ ਹੀ ਜੰਗ ਸ਼ੁਰੂ ਕਰਤਾ ਭੰਗਾਣੀ ਸਾਹਿਬ ਆ ਕੇ। ਉਹਦੇ ਜੰਗ 'ਚ ਉਹਦੇ 4 ਪੁੱਤਰ ਸ਼ਹੀਦ ਹੁੰਦੇ ਹੈ, ਕੁਝ ਇਤਿਹਾਸਕਾਰਾਂ ਲਿਖਿਆ ਵੀ 2 ਪੁੱਤਰ ਸ਼ਹੀਦ ਹੁੰਦੇ ਹੈ, ਔਰ 700 ਮਰੀਜ਼ ਲੈ ਕੇ 4 ਪੁੱਤਰਾਂ ਨਾਲ ਜੰਗ ਕਰਦਾ, ਉਹਦੇ ਅੰਦਰ ਕੋਈ ਭਾਉ ਨਹੀਂ ਹੈ, ਮੇਰੇ ਪੁੱਤਰ ਮਾਰੇ ਜਾਣਗੇ, ਮੈਨੂੰ ਰੋਟੀ ਕੌਣ ਦਊਗਾ, ਔਰੰਗਜ਼ੇਬ ਮੈਨੂੰ ਕੀ ਹਾਲ ਕਰੇਗਾ? ਭਾਵੇਂ ਕਿ ਪਿੱਛੋਂ ਬੁੱਧੂ ਸ਼ਾਹ ਨੂੰ ਬੁਰੀ ਤਰ੍ਹਾਂ ਸ਼ਹੀਦ ਕਰ ਦਿੱਤਾ ਗਿਆ ਕਿ ਤੂੰ ਗੁਰੂ ਗੋਬਿੰਦ ਸਿੰਘ ਦਾ ਸਾਥ ਦਿੱਤਾ ਹੈ, ਔਰ ਬੁੱਧੂ ਸ਼ਾਹ ਨੂੰ ਕਿਉਂ ਮਾਰਿਆ ਗਿਆ? ਵੀ ਗੁਰੂ ਗੋਬਿੰਦ ਸਿੰਘ ਦਾ ਤੂੰ ਸਾਥ ਦਿੱਤਾ ਹੈ, ਉਸਨੂੰ ਸ਼ਹੀਦ ਦਾ ਦਰਜਾ ਮਿਲਿਆ। ਔਰ ਬੁੱਧੂ ਸ਼ਾਹ ਜਦੋਂ ਜੰਗ ਹੁੰਦਾ, ਉਸ ਜੰਗ ਵਿੱਚ ਇੱਕ ਹਲਵਾਈ ਮਹਾਰਾਜ ਦੇ ਚਰਨਾਂ 'ਚ ਆਉਂਦਾ ਹੈ, ਔਰ ਕਹਿੰਦਾ ਮਹਾਰਾਜ ਤੁਹਾਨੂੰ ਜੰਗ ਕਰਦਿਆਂ ਵੇਖ ਕੇ ਮੇਰਾ ਵੀ ਦਿਲ ਕਰ ਆਇਆ, ਲੱਡੂ ਵੱਟਣ ਵਾਲਾ, ਵੀ ਮੈਂ ਵੀ ਜੰਗ ਕਰਾਂ। ਕਹਿੰਦਾ ਵੀ ਠੀਕ ਹੈ। ਕਹਿੰਦਾ ਮੈਨੂੰ ਢਾਲ ਫੜਾਓ, ਕਿਹੜੇ 'ਚ ਫੜਨੀ? ਅਚਕ ਤਲਵਾਰ ਫੜਾਓ। ਹੁਣ ਗੁਰੂ ਦਾ ਸੰਗ ਕਰਕੇ, ਸੰਗਤ ਕਰਕੇ, ਕਹਿੰਦੇ ਤਲਵਾਰ ਫੜਾਈ, 5-7 ਝਟਕਾ ਆ ਕੇ ਉਹਨੇ ਦੁਸ਼ਮਣ ਅਤੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਤਾ ਆ ਕੇ। ਕਹਿੰਦੇ ਸ਼ਾਬਾਸ਼। ਔਰ ਬੁੱਧੂ ਸ਼ਾਹ ਨੇ ਜੰਗ 'ਚ ਕਾਰਨਾਮੇ ਦਿਖਾਏ, ਪੁੱਤਰ ਸ਼ਹੀਦ ਕਰਵਾਏ, ਚਰਨਾਂ 'ਚ ਹਾਜ਼ਰ ਹੋਇਆ, ਔਰ ਉਸ ਜਮਨਾ ਦੇ ਕਿਨਾਰੇ 'ਤੇ ਮਹਾਰਾਜ ਦਸਤਾਰ ਸਜਾ ਰਹੇ। ਕਹਿੰਦੇ ਬੁੱਧੂ ਸ਼ਾਹ ਮੈਂ ਖੁਸ਼ ਹੋ ਗਿਆ ਹਾਂ। ਹੁਣ ਅੱਜ ਦਾ ਕੋਈ ਬੰਦਾ ਆਖੇ ਜੀ ਮੈਂ ਖੁਸ਼ ਹੋ ਗਿਆ, ਕਹਿੰਦੇ ਮੈਂ ਖੁਸ਼ੀ ਕਿ ਮੈਂ ਪੁੱਤਰ ਮਰਵਾਇਆ, ਮੈਨੂੰ ਕੋਈ ਵਜ਼ੀਰੀ ਦੇ ਦਿਓ ਜੀ, ਮੈਨੂੰ ਮਨਿਸਟਰੀ ਚਾਹੀਦੀ ਹੈ। ਅੱਜ ਕੋਈ ਹੁੰਦਾ ਤਾਂ ਮੇਰਾ ਪੁੱਤਰ ਥਾਣੇਦਾਰ ਬਣਾ ਦਿਓ, ਮੈਨੂੰ ਕੀ ਮਿਲਿਆ ਹੈ? ਔਰ ਕਹਿੰਦੇ ਬੁੱਧੂ ਸ਼ਾਹ ਖੁਸ਼ ਹੋਇਆ, ਦੱਸ ਕੀ ਚਾਹੀਦਾ ਹੈ? ਮਹਾਰਾਜ ਜੀ ਕੰਘਾ ਕਰ ਰਹੇ ਸੀ, ਕਹਿੰਦੇ ਮਹਾਰਾਜ ਜੇ ਖੁਸ਼ ਹੋਏ ਜੇ ਤੇ ਕੰਘਾ ਕੇਸਾਂ ਸਮੇਤ ਦੇ ਦਿਓ। ਕੰਘੇ ਨਾਲ ਕੇਸ ਬਾਹਰ ਆਏ ਸੀ, ਜਿਹੜੇ ਮੁਰਦਾ ਹੋ ਜਾਂਦੇ ਬਾਹਰ ਆ ਜਾਂਦੇ ਹੈ। ਕਹਿੰਦੇ ਕੰਘਾ ਕੇਸਾਂ ਸਮੇਤ ਦੇ ਦਿਓ ਤੇ ਵੇਖੋ ਕਿੱਡੀ ਕੁ ਕੀਮਤੀ ਚੀਜ਼ ਹੋਏਗੀ। ਅੱਜ ਜਿਹੜਾ ਨੌਜਵਾਨ ਕੁਝ ਕੇਸਾਂ ਨੂੰ ਤਜਾਨਲੀ ਦੇ ਰਹੇ ਹੈ, ਕੇਸ ਕਟਵਾ ਰਹੇ ਹੈ, ਮਹਾਰਾਜ ਨੇ ਆਪਣੀ ਦਸਤਾਰ ਤੋਂ ਕੁਝ ਹਿੱਸਾ ਦਸਤਾਰ ਦਾ ਦਿੱਤਾ, ਇੱਕ ਕਿਰਪਾਨ ਦਿੱਤੀ, ਇੱਕ ਹੁਕਮਨਾਮਾ ਦਿੱਤਾ। ਕਹਿੰਦੇ ਮੇਰਾ ਫਰਜੰਦ ਹੈ, ਇਹ ਮੇਰਾ ਪੁੱਤਰ ਹੈ, ਇਹ ਮੇਰਾ ਸਿੱਖ ਹੈ, ਔਰ ਜਿਹੜਾ ਇਹਦਾ ਮਾਣ ਕਰੇਗਾ ਮੈਨੂੰ ਉਹ ਮੈਂ ਉਹਦਾ ਮਾਣ ਕਰਾਂਗਾ। ਔਰ ਕਹਿਣ ਲੱਗੇ ਜਦੋਂ ਉਹ ਘਰੇ ਲੈ ਗਿਆ, ਘਰ ਉਹਨਾਂ ਕਿਹਾ ਕੀ ਲਿਆਂਦਾ ਹੈ ਆ ਇੰਨਾ ਕੰਘਾ ਲੈਣ ਦਾ, ਪੁੱਤਰ ਕਿੱਥੇ ਹੈ? ਉਹ ਕਹਿਣ ਲੱਗਾ ਕਮਲੀਏ ਤੈਨੂੰ ਪਤਾ ਨਹੀਂ ਹੈ, ਤੂੰ ਇਹਦੇ 'ਚ ਧਿਆਨ ਮਾਰੇਗਾ ਤੈਨੂੰ ਗੁਰੂ ਗੋਬਿੰਦ ਸਿੰਘ ਨਜ਼ਰ ਆਉਣਗੇ, ਆ ਮੇਰੇ ਪੁੱਤਰ ਵਿੱਚੋਂ ਦਰਸ਼ਨ ਹੋਣਗੇ ਇਹਦੇ ਵਿੱਚੋਂ ਤੈਨੂੰ ਜਦੋਂ ਵੀ ਇਹਨੂੰ ਦੇਖੇਂਗੀ, ਔਰ ਤੈਨੂੰ ਗੁਰੂ ਗੋਬਿੰਦ ਸਿੰਘ ਔਰ ਇਹ ਪੁੱਤਰ ਵਿੱਚੋਂ ਨਜ਼ਰ ਆਇਆ ਕਰਨਗੇ ਜਦੋਂ ਵੀ ਦਿਦਾਰੇ ਕਰਿਆ ਕਰੇਂਗੇ। ਤੈਨੂੰ ਕੰਘਾ ਨਹੀਂ ਹੈ, ਇਹ ਮਹਾਨ ਵਸਤੂ ਲਿਆਂਦੀ ਹੈ, ਔਰ ਇਹ ਕਿੱਥੋਂ ਦਾਤ ਮਿਲੀ? ਉਹ ਨਾਮ ਜਪਦਾ ਉਹਦਾ ਭੈ ਦੂਰ ਹੋ ਗਿਆ ਹੈ, ਉਹਦੇ ਵਿੱਚੋਂ ਭਉ ਨੱਠ ਗਿਆ ਹੈ, ਔਰ ਜਿੱਦਣ ਅਸੀਂ ਬਾਣੀ ਨਾਲ ਜੁੜ ਜਾਵਾਂਗੇ ਸਾਡੇ ਅੰਦਰੋਂ ਗੁਰਬਾਣੀ ਦੇ ਨਾਲ ਨੇਹ ਬਣ ਜਾਏਗਾ ਨਾ, ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਵਾਂਗੇ, ਗੁਰੂ ਗੋਬਿੰਦ ਸਿੰਘ ਦੀ ਬਾਣੀ ਨਾਲ ਜੁੜ ਜਾਵਾਂਗੇ ਨਾ, ਔਰ ਉਦਣ ਇਹ ਸਾਡਾ ਭੈ ਜਿਹੜਾ ਮਿਟ ਜਾਏਗਾ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਾਨੂੰ ਇਹ ਭੈ ਆਉਣ ਹੀ ਨਹੀਂ ਦੇਣਗੇ। ਔਰ ਗਰੀਬ ਨਵਾਜ ਜੀ ਕਹਿੰਦੇ ਭਉ ਨੱਠ, ਇਹ ਨੱਠ ਜਾਣਗੇ ਸਾਰੇ ਦੇ ਸਾਰੇ। ਔਰ ਰਵਿਆ ਨਿਤ ਨਾਮ, ਔਰ ਨਿਤ ਰਾਮ ਨੂੰ ਰਵਿਆ ਉਚਾਰਨ ਕਰਾਂਗੇ, ਜਿੱਦਣ ਰਮਿਆ ਹੋਇਆ ਸਮਝਾਂਗੇ। ਔਰ ਮਹਾਰਾਜ ਜੀ ਕਹਿਣ ਲੱਗੇ ਫਿਰ ਉਹ ਬੁੱਧੂ ਸਾਜ ਜਿਉਂਦਾ ਹੈ, ਇਹ ਜੀਵਨ ਇਹ ਜ਼ਿੰਦਗੀ ਤਾਂ ਵੀ ਚਾਰ ਕੁ ਦਿਨ ਦੀ ਹੈ, ਚਾਰ ਕੁ ਦਿਨ ਰਹੇਗੀ। ਅੱਜ ਬਾਬਾ ਬੰਦਾ ਸਿੰਘ ਬਹਾਦਰ ਜਿਉਂਦੇ ਹਨ, ਉਹ ਮਰੇ ਨਹੀਂ ਹਨ। ਅੱਜ ਸੰਸਾਰ 'ਤੇ ਸਿੱਖ ਜਿਉਂਦਾ ਹੈ, ਔਰ ਭਉ ਨਿਰਭਉ ਜਪੈ ਸਗਲ ਭਉ ਮਿਟੈ, ਕਿਉਂਕਿ ਜਿੰਨਾ ਚਿਰ ਤੱਕ ਅਸੀਂ ਜਪਦੇ ਨਹੀਂ ਹਾਂ, ਜਪਦੇ ਜ਼ਰੂਰ ਹਾਂ, ਅਸੀਂ ਆਨੇ ਬਾਣੀ ਪੜ੍ਹਦੇ ਹਾਂ ਪਰ ਬਾਣੀ ਪੜ੍ਹਦੇ ਨਹੀਂ, ਫਿਰ ਡਰ ਵਿੱਚ ਆ ਜਾਂਦੇ ਹਾਂ। ਔਰ ਮਹਾਰਾਜ ਜੀ ਕਹਿੰਦੇ ਭਉ ਨੱਠ, ਗੁਰੂ ਅਰਜਨ ਦੇਵ ਮਹਾਰਾਜ ਜੀ ਤੱਤੀਆਂ ਲੋਹਾਂ 'ਤੇ ਬਿਠਾਏ ਡਰਾਉਣ ਵਾਸਤੇ, ਕਿਉਂਕਿ ਤਾਂ ਹੀ ਹੈ ਨਾ। ਔਰ ਰੇਤ ਕਿਉਂ ਪਾਈ ਕਿ ਗੁਰੂ ਅਰਜਨ ਦੇਵ ਜੀ ਡਰ ਜਾਣ, ਆਖਿਆ ਤੁਸੀਂ ਬਾਣੀ ਵਿੱਚ ਆਹ ਬਦਲੀ ਕਰ ਦਿਓ, ਤਬਦੀਲੀ ਕਰ ਦਿਓ। ਕਹਿੰਦੇ ਨਹੀਂ ਇਹ ਨਹੀਂ ਹੋ ਸਕਦਾ ਹੈ, ਹੋਰ ਕੁਝ ਦੱਸੋ, ਔਰ ਇੱਕ ਅੱਖਰ ਨਹੀਂ ਤਬਦੀਲ ਹੋ ਸਕਦਾ। ਔਰ ਮਹਾਰਾਜ ਜੀ ਨੇ ਸਾਨੂੰ ਇਹਨ ਬਿਨੇ ਬਾਣੀ ਦਿੱਤੀ ਹੈ, ਔਰ ਅੱਜ ਸਾਨੂੰ ਕਿਉਂਕਿ ਸਿੱਖ ਉਦੋਂ ਤੱਕ ਨਹੀਂ ਮਰੇਗਾ, ਸਾਨੂੰ ਤਰੀਕਾ ਮਾਰਨ ਦਾ ਕਿਵੇਂ ਬਣਾਇਆ ਗਿਆ ਹੈ ਕਿ ਸਿੱਖ ਨੂੰ ਮਾਰਨ ਦੇ ਦੋ, ਇੱਕ ਸਾਡੀ ਬੋਲੀ ਬਦਲ ਦਿਓ, ਸਾਡਾ ਬਾਣਾ ਬਦਲ ਦਿਓ। ਪਹਿਲਾਂ ਸਾਨੂੰ ਮਾਰਿਆ ਗਿਆ ਸੀ ਆਰਿਆਂ ਦੇ ਨਾਲ, ਅੱਜ ਆਖਿਆ ਮਾਰਨਾ ਕਿ ਇਹਨਾਂ ਨੂੰ ਖਰੀਦ ਲਿਆ ਜਾਏ ਜਾਂ ਇਹਨਾਂ ਦੀ ਬਾਣੀ ਬਦਲ ਦਿਓ, ਇਹਨਾਂ ਨੂੰ ਰਲਡ ਗਲਡ ਕਰ ਦਿਓ, ਇਹਨਾਂ ਅੰਦਰ ਭੈ ਪੈਦਾ ਕਰ ਦਿਓ। ਔਰ ਮਹਾਰਾਜ ਜੀ ਕਹਿੰਦੇ ਤੁਸੀਂ ਸੁਚੇਤ ਰਹੋ, ਬਾਣੀ ਨਾਲ ਜੁੜੇ ਰਹੋ, ਧੁਰੇ ਨਾਲ ਜੁੜੇ ਰਹੋ ਕਿ ਦੁਨੀਆਂ ਦੀ ਕੋਈ ਸ਼ਕਤੀ ਤੁਹਾਨੂੰ ਮਾਰ ਨਹੀਂ ਸਕੇਗੀ। ਔਰ ਮਹਾਰਾਜ ਜੀ ਕਹਿੰਦੇ ਭਉ ਨੱਠ, ਭਰਮ ਮਿਟ ਗਿਆ, ਜਦੋਂ ਸਿੱਖ ਭਰਮ ਵਿੱਚ ਨਹੀਂ ਰਹੇਗਾ, ਔਰ ਕਹਿੰਦੇ ਤੁਸੀਂ ਮਰੋਗੇ ਨਹੀਂ, ਔਰ ਨਿਤ ਨਾਮ ਜਪੋਗੇ, ਔਰ ਤੁਹਾਡਾ ਭੈ ਦੂਰ ਹੋ ਜਾਏਗਾ।
ਸਾਧ ਜਨਾ ਕੈ ਸੰਗ ਬਸਤ, ਸੁਖ ਸਹਿਜ ਬਿਸਰਾਮ।
ਮਹਾਰਾਜ ਜੀ ਕਹਿੰਦੇ ਚੰਗਿਆਂ ਦੀ ਸੋਭਤ ਵਾਲਿਆਂ ਦੀ ਸੰਗਤ ਚ ਬੈਠੋਗੇ ਨਾ। ਸਾਧ ਜਨਾ ਕੈ ਸੰਗ ਬਸਤ, ਸਾਧੂਆਂ ਦੀ ਸੰਗਤ ਚ ਬੈਠਣ ਕਰਕੇ ਔਰ ਗੁਰਸਿੱਖਾਂ ਦੀ ਸੰਗਤ 'ਚ ਬੈਠਣ ਕਰਕੇ ਸੁੱਖ ਸਹਿਜ ਵਿਸਰਾਮ। ਇੱਕ ਸੁੱਖ ਹੁੰਦਾ ਜਿਹੜਾ ਬਦਲ ਜਾਂਦਾ ਹੈ, ਜਿਹੜੇ ਸੁੱਖ ਲਈ ਅਸੀਂ ਤੁਰੇ ਫਿਰਦੇ ਹਾਂ ਨਾ, ਉਹ ਸਹਿਜ ਸੁੱਖ ਨਹੀਂ ਹੈਗਾ, ਉਹ ਤਬਦੀਲ ਹੋ ਜਾਂਦਾ, ਘੰਟੇ ਕੁ ਬਾਅਦ ਉਹ ਅਸ਼ਾਂਤ ਜਿਹਾ ਕਰ ਜਾਂਦਾ ਸੁੱਖ ਜਿਹੜਾ ਹੈ। ਜਿਹੜਾ ਸੁੱਖ ਅਸੀਂ ਲੱਭਦੇ ਫਿਰਦੇ ਹਾਂ ਨਾ, ਉਹ ਦੋਵੇਂ ਇੱਕ ਘੰਟੀ ਸੁੱਖ ਮਿਲਿਆ ਹੁੰਦਾ ਤਾਂ ਉਹ ਐਵੇਂ ਫਿਰ ਘਬਰਾਹਟ ਜਿਹੀ ਬੜਾ ਕਰ ਦਿੰਦਾ, ਯਾਰ ਇਹ ਸੁੱਖ ਕਾਹਦਾ ਹੈ, ਉਹ ਬੰਦਾ ਨਿੰਮੋ ਝੂਣਾ ਜਿਹਾ ਹੋ ਜਾਂਦਾ। ਇੱਕ ਸੁੱਖ ਹੁੰਦਾ ਹੈ ਫਿਰ ਉਹ ਆਰੇ ਚੱਲਦੇ ਰਹਿਣ, ਬੰਦ ਬੰਦ ਕੱਟਿਆ ਜਾਏ, ਕੁਛ ਹੋ ਜਾਏ, ਸੁੱਖ ਸਹਿਜ ਵਿਸਰਾਮ, ਉਹ ਇੱਕ ਆਤਮਿਕ ਸੁੱਖ ਹੁੰਦਾ ਹੈ, ਉਸ ਸੁੱਖ ਵਿੱਚ ਟਿਕਾਅ ਮਿਲ ਜਾਂਦਾ ਹੈ। ਸੁੱਖ ਸਹਿਜ ਵਿਸਰਾਮ, ਉਹ ਸਦੀਵੀ ਸੁੱਖ ਵਿੱਚ ਟਿਕਾਅ ਮਿਲ ਜਾਂਦਾ। ਮਹਾਰਾਜ ਜੀ ਕਹਿੰਦੇ ਸੁੱਖ ਸਹਿਜ ਵਿਸਰਾਮ, ਉਸ ਸਹਿਜ ਸੁੱਖ ਵਿੱਚ ਟਿਕਾਅ ਆ ਜਾਂਦਾ ਉਸ ਗੁਰਸਿੱਖ ਦਾ, ਜਦੋਂ ਐਸੇ ਗੁਰਸਿੱਖਾਂ ਦੀ ਸੰਗਤ ਮਿਲ ਜਾਂਦੀ ਹੈ।
ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ।
ਪੁੱਛਿਆ ਮਹਾਰਾਜ ਜੀ ਕਿਹੜੀ ਘੜੀ ਸੋਹਣੀ ਲੱਗਦੀ ਹੈ, ਉਹ ਕਿਹੜਾ ਸਮਾਂ ਸੋਹਣਾ ਹੈ। ਮਹਾਰਾਜ ਜੀ ਕਹਿੰਦੇ ਸਾਈ ਘੜੀ ਸੁਲੱਖਣੀ, ਕਹਿਣ ਲੱਗੇ ਉਹ ਘੜੀ 24 ਮਿੰਟਾਂ ਦੀ ਘੜੀ ਹੁੰਦੀ ਹੈ, 24 ਮਿੰਟ ਕਹੀਏ ਘੜੀ ਬਣ ਜਾਂਦੀ ਹੈ। ਆਪਾਂ ਕਹਿੰਦੇ ਘੜੀ ਕਾ ਜਾ, ਪੁਰਾਣਾ ਸਮਾਂ 24 ਮਿੰਟਾਂ ਦੀ ਘੜੀ ਹੁੰਦੀ ਹੈ, 2.5 ਘੜੀਆਂ ਦਾ ਘੰਟਾ ਬਣ ਜਾਂਦਾ ਹੈ। ਔਰ ਮਹਾਰਾਜ ਜੀ ਕਹਿੰਦੇ ਸਾਈ ਘੜੀ ਸੁਲੱਖਣੀ, ਸੋਹਣੇ ਲੱਖਣਾ ਵਾਈ, ਉਹ ਘੜੀ ਸੋਹਣੀ ਹੈ ਜਦੋਂ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ। ਜਦੋਂ ਪਰਮੇਸ਼ੁਰ ਦਾ ਨਾਮ ਜਪਿਆ ਜਾਏ ਉਹ ਘੜੀ ਸੋਹਣੀ ਹੈ, ਉਹ ਸਮਾਂ ਸੋਹਣਾ ਹੈ ਜਦੋਂ ਵਾਹਿਗੁਰੂ ਦਾ ਨਾਮ ਜਪਿਆ ਜਾਏ। ਵਿਸਰਾਮ ਦੇ ਕੇ ਫਰਮਾਉਂਦੇ ਹਨ,
ਪ੍ਰਗਟ ਭਈ ਸੰਸਾਰ ਮਹ ਫਿਰ ਤੇ ਪਹਿਨਾਮ।
ਔਰ ਗੁਰੂ ਪਾਤਸ਼ਾਹ ਕਹਿੰਦੇ ਦੇਖੋ ਕਿੱਡਾ ਉਸ ਮਾਲਕ ਦੀ ਦਇਆ ਹੈ। ਕਹਿੰਦੇ ਪਹਿਲਾਂ ਤਾਂ ਐਵੇਂ ਆਏ ਸੀ ਨਾ, ਘਬਰਾਏ ਜੇ ਫਿਰਦੇ ਹੁੰਦੇ ਸੀ, ਛੁਪੇ ਜੇ ਤੁਰੇ ਫਿਰਨਾ, ਵੀ ਕੋਈ ਵੇਖ ਨਾ ਲਵੇ ਜੀ, ਵੀ ਕੋਈ ਇਹ ਨਾ ਕੋਈ ਦੋ ਚਪੇੜਾਂ ਹੀ ਨਾ ਮਾਰਦੇ, ਐਵੇਂ ਘਬਰਾਏ ਜੇ, ਐਵੇਂ ਔਗਣਾ ਕਰਕੇ। ਪਹਿਨਾਮ ਹੁੰਦਾ ਵੀ ਛੁਪੇ ਜੇ, ਐਵੇਂ ਪਿੱਛੇ ਪਿੱਛੇ ਜੇ ਤੁਰੇ ਫਿਰਨਾ। ਤੋ ਮਹਾਰਾਜ ਜੀ ਕਹਿੰਦੇ ਕੋਏ ਨਾ ਜਾਣੇ, ਕੋਏ ਨਾ ਮਾਨੇ ਸੇ ਪ੍ਰਗਟ ਹਰ ਦੁਆਰੇ। ਕਹਿੰਦੇ ਕੋਈ ਜਾਣਦਾ ਹੀ ਨਹੀਂ ਸੀ, ਪਤਾ ਨਹੀਂ ਕਿਹੜੇ ਸ਼ਹਿਰ ਦਾ ਕੌਣ ਹੈ, ਕੋਈ ਸਧਾਰਨ ਜਿਹਾ ਬੰਦਾ ਵਿਚਾਰਾ ਕੌਣ ਹੈ। ਅਤੇ ਕਹਿੰਦੇ ਹੁਣ ਹਰ ਦੁਆਰ 'ਤੇ, ਉਸ ਪ੍ਰਭੂ ਦੇ ਦੁਆਰੇ 'ਤੇ ਪ੍ਰਗਟ ਤੁਰੇ ਫਿਰਦੇ। ਰੇ ਰੇ ਦਰਗਹਿ ਕਹੇ ਨਾ ਕਹੂ, ਆਓ ਬੈਠ ਆਦਰ ਸਭ ਦਿਓ। ਔਰ ਮਹਾਰਾਜ ਜੀ ਕਹਿੰਦੇ ਹਨ ਆੜ ਦਾਮ ਕੋਸ਼ੀ ਪ੍ਰੋ ਹੋਇਓ ਲਾਖੀਨਾ। ਕਹਿੰਦੇ ਅੱਡ ਆੜ ਅੱਡੀ ਕੌਡੀ ਦਾ ਸੀਪਾ ਸੀ ਨਾ ਕਹਿਣ ਲੱਗੇ, ਹੁਣ ਲੱਖਾਂ ਦੇ ਵਿੱਚ ਹੋ ਗਿਆ ਹੈ। ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ, ਸੈਨ ਨਾਈ ਬਤਕਾਰੀ ਆ, ਉਹ ਘਰ ਘਰ ਸੁਣਿਆ ਹਿਰਦੇ ਵਸਿਆ। ਤੋ ਕਹਿਣ ਲੱਗੇ ਫਿਰ ਭਗਤਾਂ ਮੈਂ ਗਿਣਿਆ। ਇਹ ਬਿਧੋ ਸੁਣ ਕੇ ਜਾਟ ਟਰੋਠ ਭਗਤੀ ਲੱਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਪੱਗ। ਹੁਣ ਭਗਤ ਜੀ ਧੰਨ ਜੱਟ ਨੂੰ ਕੌਣ ਜਾਣਦਾ ਸੀ, ਕਹਿਣ ਲੱਗੇ ਹੁਣ ਕਿਸੇ ਜੱਟ ਦਾ ਕਿੰਨਾ ਕਮਾਣ ਹੈ। ਅਤੇ ਭਗਤ ਜੰਗ ਵੱਡਿਆਂ ਚੌਂ ਚੱਕਾਂ ਦੇ ਵਿੱਚ ਅਮਰੀਤਾ, ਭਗਤ ਰਵਿਦਾਸ ਨੂੰ ਅੱਜ ਕੌਣ ਜਾਣਦਾ। ਕਹਿੰਦੇ ਚੌਂ ਚੱਕਾਂ ਵਿੱਚ ਜਾਣ ਗਿਆ, ਕਿਉਂਕਿ ਨਾਮ ਜਪਿਆ। ਅਤੇ ਮਹਾਰਾਜ ਜੀ ਕਹਿਣ ਲੱਗੇ ਪ੍ਰਗਟ ਭਏ ਸੰਸਾਰ ਮੈਂ, ਸਾਰੇ ਸੰਸਾਰ 'ਚ ਜਾਣੇਗੇ। ਆਮ ਬੰਦਾ ਵੇਖੋ ਕੋਈ ਮਾੜਾ ਮੋਟਾ ਕੋਈ ਅਹੁਦਾ ਮਿਲ ਜੇ ਤਾਂ ਇੱਕ ਜ਼ਿਲ੍ਹੇ 'ਚ ਜਾਣਿਆ ਜਾਏਗਾ, ਇੱਕ ਦੇਸ਼ ਜਾਣਿਆ ਜਾਏਗਾ, ਇੱਕ ਸਟੇਟ ਜਾਣਿਆ ਜਾਏਗਾ, ਪਰ ਇੱਕ ਨਾਮ ਜਪਣ ਵਾਲਾ ਕਿੱਥੇ ਆ, ਪੂਰੀ ਦੁਨੀਆਂ 'ਚ ਜਾਣਿਆ ਜਾਏਗਾ, ਔਰ ਚੌਂ ਯੁੱਗਾਂ 'ਚ ਜਾਣਿਆ ਜਾਏਗਾ। ਔਰ ਅੱਜ ਵੇਖੀਏ ਕਿ ਪਿੱਛੇ ਕਿੰਨੇ ਯੁੱਗਾਂ ਵਿੱਚੋਂ, ਔਰ ਭਗਤ ਪ੍ਰਹਿਲਾਦ ਨੂੰ ਕਦੋਂ ਦਾ ਸੱਚ ਜੁਗਦੇ ਹੋਏ ਅੱਜ ਵੀ ਜਾਣਦੇ ਹਾਂ, ਔਰ ਧਰੂ ਨੂੰ ਕਦੋਂ ਤੱਕ ਜਾਣਦੇ ਹਾਂ, ਕਦੋਂ ਤੱਕ ਭਗਤਾਂ ਨੂੰ ਜਾਣਦੇ ਰਹਾਂਗੇ, ਉਹ ਨਾਮ ਮਿਟੇਗਾ ਨਹੀਂ। ਆਹ ਕਈ ਵਾਰ ਆਪਾਂ ਦੇਖਦੇ ਹਾਂ ਨਾ, ਕਈ ਆਪਣੇ ਬਜ਼ੁਰਗਾਂ ਦੇ ਨਾਵਾਂ 'ਤੇ ਕਮਰਾ ਬਣਾ ਜਾਂਦੇ ਹਨ। ਆ ਕਈ ਥਾਈਂ ਅਸੀਂ ਦੇਖਦੇ ਹਾਂ ਪੁਰਾਣੇ ਹਾਂ ਕਈ ਥਾਵਾਂ 'ਤੇ, ਅਤੇ ਉੱਥੇ ਲਿਖਿਆ ਹੁੰਦਾ ਵੀ ਫਲਾਣੇ ਬਜ਼ੁਰਗ ਦੇ ਨਾਂ 'ਤੇ ਫਲਾਣੇ ਨੇ ਇਹ ਕਮਰਾ ਬਣਾਇਆ, ਤੋ 400 ਸਾਲ ਪੁਰਾਣਾ, ਅਤੇ ਉੱਥੇ ਉਹ ਕਮਰਾ ਢਹਿ ਜਾਂਦਾ, ਨਾਮ ਨਾ ਹੀ ਮਿਟ ਗਿਆ। ਪਿੱਛੇ ਜੇ ਇੱਕ ਆਇਆ ਗੁਰਮੁਖ, ਤਰਨ ਤਾਰਨ ਸਾਹਿਬ ਦੀ ਗੱਲ ਹੈ। ਉਹ ਕਹਿੰਦਾ ਮੈਂ ਆਪਣੇ ਬਜ਼ੁਰਗ ਦੇ ਮਾਤਾ ਦਾ ਕੋਈ ਨਾਂ ਲਿਖਾਉਣਾ ਹੈ ਸਿਲ ਦੇ ਉੱਤੇ ਕਾਲੇ ਅੱਖਰਾਂ ਦੇ ਨਾਲ। ਤੋ ਸਿਲ ਸੀ, ਪਤਾ ਨਹੀਂ ਉਹ 400 ਕੋ 500 ਦੀ ਲਿਖਾਰੀ ਉਹਦੇ ਉੱਤੇ 800 ਲਵੇ, ਵੀ 800 ਮੈਂ ਲਿਖਣ ਦਾ ਲੈਣਾ। ਅਸੀਂ ਪੁੱਛਿਆ ਵੀ ਗੁਰਮੁਖਾ ਵੀ ਸਿਲ ਤਾਂ ਤੇਰੀ 500 ਦੀ, ਲਿਖਣ ਵਾ 800 ਲੈਣ ਡਿਆ ਅਤੇ ਸਾਨੂੰ ਮਹਿੰਗੀ ਪੈ ਗਈ ਜਿਹੜੀ ਹੈ, ਮਾਂ ਦਾ ਨਾਂ ਲਿਖਾਉਣਾ ਪਰ ਤੂੰ ਹੁਣ ਤੂੰ ਇਹ ਤਾਂ ਸਾਨੂੰ ਲਿਖਣਾ ਪੈ ਗਿਆ। ਹੁਣ ਵੇਖੋ ਨਾਂ ਲਿਖਾਉਣਾ ਤਾਂ ਇਹ ਵੀ ਨਹੀਂ ਪਤਾ ਮਾਂ ਕਿੱਥੋਂ ਦੀ ਕੀ ਹੈ, ਵੀ ਨਾਂ ਤਾਂ ਪਤਾ ਹੀ ਨਹੀਂ ਗਾ ਵੀ ਇਹ ਨਾਂ ਕਿਵੇਂ ਰਹੇਗਾ, ਕਿੰਨਾ ਕੁ ਚਿਰ ਰਹੇਗਾ। ਇਹਦਾ ਭਾਵ ਵੀ ਇਸ ਤਰ੍ਹਾਂ ਨਾਂ ਨਹੀਂ ਰਹਿੰਦੇ, ਨਾਂ ਤਾਂ ਜਪਿਆਂ ਰਹਿੰਦੇ ਹਨ, ਬੰਦਗੀ ਕਰਿਆਂ ਰਹਿੰਦੇ ਹਨ। ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ ਧਰੋਂ ਪਿਆਰ, ਸਿਮਨ ਕਰਿਆਂ ਨਾਮ ਰਹਿੰਦਾ ਹੈ। ਔਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹਨ ਕਿ ਜਦੋਂ ਕੋਈ ਨਹੀਂ ਸੀ ਜਾਣਦਾ, ਕੋਈ ਮੰਨਦਾ ਹੀ ਨਹੀਂ ਸੀ, ਤੁਸੀਂ ਜਪੋ ਕਹਿਣ ਲੱਗੇ, ਇਹਦੇ ਲਈ ਕੋਈ ਹਥਿਆਰ ਦੀ ਲੋੜ ਨਹੀਂ ਹੈ, ਕੋਈ ਕਿਸੇ ਨੂੰ ਮਾਰਨ ਦੀ ਲੋੜ ਨਹੀਂ ਪੈਣੀ, ਕਿਸੇ ਦਬਾਅ ਦੀ ਲੋੜ ਨਹੀਂ ਪੈਣੀ, ਬੰਦਗੀ ਦੀ ਲੋੜ ਪੈਣੀ ਹੈ। ਉਹ ਕਹਿਣ ਲੱਗੇ ਤੁਹਾਨੂੰ ਸਾਰਾ ਹੀ ਸੰਸਾਰ ਜਾਣ ਲੱਗ ਪਵੇਗਾ, ਤੁਹਾਡੇ ਅੱਗੇ ਆਪੇ ਝੁੱਕ ਪਏਗਾ, ਸਾਰੇ ਜੈ ਜੈਕਾਰ ਹੋ ਜਾਏਗੀ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਆਪੇ ਹੋਣ ਲੱਗ ਪੈਣੀ ਹੈ। ਔਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿਹੜਾ ਹਥਿਆਰ ਸੀ ਦੱਸੋ? ਗੁਰੂ ਨਾਨਕ ਦੇਵ ਮਹਾਰਾਜ ਜੀ ਪੂਰੇ ਸੰਸਾਰ 'ਚ ਵਿਚਰੇ ਹੈ ਔਰ ਰਬਾਬ ਕੋਲ ਹੈ, ਕਿਹੜਾ ਹਥਿਆਰ ਲੈ ਕੇ ਗਏ ਹਨ? ਭਾਈ ਬਾਲਾ ਜੀ ਮਰਦਾਨਾ ਹੀ ਨਾਲ ਹੈ ਨਾ, ਗੜ ਮਕਦਾਰ ਨਵਾਏ ਕਿ ਮੱਕਾ ਮਦੀਨਾ ਸਭੇ ਨਵਾਇਆ, ਕਿਹੜੇ ਕਿਹੜੇ ਕਿਲ੍ਹੇ ਨਵਾ ਦਿੱਤੇ, ਪੂਰਾ ਸੰਸਾਰ ਨਵਾਇਆ ਹੈ ਨਾ। ਅਤੇ ਦੇਖੋ ਤਿੰਨ ਜਾਣੇ ਨਵਾ ਦਿੱਤਾ, ਸੱਚ ਕੋਲ ਹੈ, ਬਾਣੀ ਕੋਲ ਹੈ, ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ, ਅਤੇ ਕਮਾਈ ਕੋਲ ਹੈ। ਔਰ ਮਹਾਰਾਜ ਜੀ ਕਹਿੰਦੇ ਹੁਣ ਤਾਂ ਛਿਪੇ ਨਹੀਂ ਰਹੇ ਕਿ ਸਾਰੇ ਬੰਨੇ ਪ੍ਰਗਟ ਹੋ ਗਏ ਹਾਂ।
ਨਾਨਕ ਤਿਸ ਸਰਨਾਗਤੀ ਘੱਟ ਘੱਟ ਸਭ ਜਾਨ।
ਗਰੀਬ ਨਵਾਜ ਜੀ ਕਹਿੰਦੇ ਮੈਂ ਤਾਂ ਉਹਦੀ ਸਰਨ ਹਾਂ ਜਿਹਨੂੰ ਘੱਟ ਘੱਟ ਵਿੱਚ ਜਾਣਿਆ ਜਾਂਦਾ ਹੈ, ਜਿਹੜਾ ਘੱਟ ਘੱਟ ਦੀ ਜਾਣਨ ਵਾਲਾ ਹੈ, ਮੈਂ ਉਹਦੀ ਸਰਨ ਹਾਂ। ਕਹਿੰਦੇ ਤੂੰ ਵੀ ਉਹਦੀ ਸਰਨ ਆ ਜਾ, ਅਸੀਂ ਉਹਦੀ ਸਰਨ ਕਿਉਂ ਜਾਂਦੇ ਜਿਹਦਾ ਜਾਣਦਾ ਹੀ ਕੋਈ ਨਹੀਂ ਹੈ। ਜਿਹੜੇ ਵਿਚਾਰੇ ਨੂੰ ਦੋ ਬੰਦੇ ਨਹੀਂ ਜਾਣਦੇ ਉਹਦੀ ਸੜਨ ਕਿਉਂ ਜਾਂਦੇ ਜੇ? ਉਹ ਕਹਿੰਦੇ ਜਿਹਨੂੰ ਚਾਰ ਬੰਦੇ ਨਹੀਂ ਜਾਣਦੇ, ਜਿਹੜਾ ਦਸਾਂ ਦਿਨਾਂ ਨੂੰ ਵਿਚਾਰੇ ਦੀ ਕੋਈ ਜਾਣੇ ਹੀ ਨਾ। ਕਹਿੰਦੇ ਤੂੰ ਵੀ ਉਹਦੀ ਸ਼ਰਨ ਆ ਜਿਹੜਾ ਘਟਾਂ ਘਟਾਂ ਦੀ ਜਾਣਨ ਵਾਲਾ ਹੈ। ਕਹਿੰਦੇ ਮੈਂ ਉਹਦੀ ਸ਼ਰਨ ਨੂੰ ਪ੍ਰਾਪਤ ਹਾਂ ਜਿਹੜਾ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਮੈਂ ਉਹਦੀ ਸ਼ਰਨ ਆਇਆ ਹਾਂ, ਉਸ ਪਰਮੇਸ਼ੁਰ ਦੀ ਸ਼ਰਨ ਹਾਂ, ਅਤੇ ਅਸੀਂ ਵੀ ਉਹਦੀ ਸ਼ਰਨ ਆਈਏ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੇ 'ਤੇ ਮਹਾਨ ਬਖਸ਼ਿਸ਼ ਕੀਤੀ, ਸਤਿਗੁਰੂ ਜੀ ਦਇਆ ਕਰੇ, ਇਹ ਉਪਦੇਸ਼ ਸਾਡੇ ਹਿਰਦਿਆਂ 'ਚ ਵਸੇ, ਹੋਈਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਪਿਆਰ ਨਾਲ ਪਿਛਲੀਆਂ ਉਪਦੇਸ਼ ਪੜ੍ਹ ਕੇ ਸਮਾਪਤੀ ਕਰੀਏ।
ਪ੍ਰਗਟ ਭਏ ਸੰਸਾਰ ਮਹਿ, ਫਿਰ ਤੇ ਪਹਿਨਾਮ ਨਾਨਕ ਤਿਸ ਸਰਨਾਗਤੀ ਘੱਟ ਘੱਟ ਸਭ ਜਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।